सगल गुणा के दाते स्वामी बिनो सुनो एक दीना देहो दरसे नानक बलहारी जियड़ा बल बल कीना पास प्यासी फिर के ताई ज्यों त्रिके बूंदेरे कहो नानक जियड़ा बलहारी देहो दरसे प्रभ मेरे सुही महला चौथा हर पहलड़ी लाऊं परवृत्ति करम दृढ़ाया बलराम जियो बाणी ब्रह्मा वेद धर्म दृढ़ो पाप तजाया बलराम जियो धर्म दृढ़ो हर नाम ध्यावो सिमरत नाम दृढ़ाया सतगुर गुर पूरा आराधो सब किल विखे पाप गवाया सहज आनंद हुआ वड भागी मन हर हर मीठा लाया जन हे नानक नाम पहली आरंभ बाज रचाया। वाहिगुरु जी का खालसा वाहिगुरु जी की फतह। धन गुरु रामदास जी अध्यात्मक मंडल दे चार पड़ाव जिस बाणी दे च वर्णन कीते ने इनू असी लावां दा पाठ कहिंदे आं। वैसे इस दे उत्ते हैडिंग लावां नहीं है, हैडिंग ते नहीं है सोही मल्ला चौथा, अनवान लावां नहीं है। दूसरा ये चार पड़ाव अध्यात्मक मंडल दे ने व्याह दे च पंथक फैसले मुताबक असी ये चार लावां दा पाठ करदे हां। आत्मा ते परमात्मा इन्हां चार पड़ावां दे च जिक्र है जिसनों असी समाजिक तौर ते पंथक फैसले दे मुताबक इसत्री ते दे जाओ इन्हां लावां दा पाठ करदे हां। इन्हां नूं उस आनंद कारज दे च शुमार करदे हां पंथक फैसले मुताबक। धन गुरु रामदास जी महाराज इस दे च दसदे ने मनुख धर्म दे मार्ग ते किहड़े पड़ाव ते शरीर नूं वेख के पता चल जांदा है ये अजे पहले पड़ाव ते बच्चा है, ये दूजे पड़ाव ते पहुंच गया जवान है, ये ते तीजे पड़ाव ते पहुंच गया बिल्कुल बुढ़ा हो गया बिरध हो गया। शरीर अखां नाल देख के ते शरीर दे पड़ाव बारे असी दस देंदे हैं। इस मनुख दा ध्यान धर्म दे मार्ग ते किहड़े पड़ाव ते है किस तरह दसोगे? सिर्फ मनुख अपने बारे जान सकदा है कि ਕਿ ਮੇਰਾ ਧਿਆਨ ਕਿਹੜੇ ਪੜਾਉ ਤੇ ਹੈ, ਧਿਆਨ ਚੱਲਿਆ ਵੀ ਹੈ ਕਿ ਨਹੀਂ ਇਹ ਵੀ ਦੇਖ ਸਕਦਾ ਹੈ, ਔਰ ਇਹਨੂੰ ਦੇਖਣ ਵਾਸਤੇ ਵੀ ਥੋੜ੍ਹੀ ਗਹਿਰਾਈ ਚਾਹੀਦੀ ਹੈ, ਥੋੜ੍ਹੀ ਗਹਿਰਾਈ ਚਾਹੀਦੀ ਹੈ। ਦੂਸਰਾ ਨੁਕਤਾ ਮੈਂ ਅਰਜ਼ ਕਰਾਂ, ਜੈਸੇ ਜੈਸੇ ਧਿਆਨ ਗਹਿਰਾ ਹੁੰਦਾ ਹੈ ਵੈਸੇ ਵੈਸੇ ਗਿਆਨ ਉੱਚਾ ਉੱਠਦਾ। ਧਿਆਨ ਦੀ ਗਹਿਰਾਈ ਗਿਆਨ ਦੀ ਉੱਚਤਾ ਨੂੰ ਜਨਮ ਦਿੰਦੀ ਹੈ। ਬਹੁਤ ਵੱਡਾ ਉੱਥੇ ਗਿਆਨ ਹੋਵੇਗਾ ਜਿੱਥੇ ਧਿਆਨ ਗਹਿਰਾ ਹੋਵੇਗਾ। ਧਿਆਨ ਦੀ ਗਹਿਰਾਈ ਨੂੰ ਕਿਸ ਤਰ੍ਹਾਂ ਨਾਪਾਂਗੇ, ਗਿਆਨ ਤੋਂ ਨਾਪਾਂਗੇ, ਉਂਝ ਨਹੀਂ। ਆਮ ਤਰਕ ਬੁੱਧੀ ਰੱਖਣ ਵਾਲਾ ਕਹਿ ਸਕਦਾ ਇੱਕੋ ਹੀ ਅਰਥ ਹੋ ਸਕਦੇ ਨੇ, ਇਤਨੇ ਸਾਰੇ ਨਹੀਂ ਹੋ ਸਕਦੇ, ਇਤਨੇ ਸਾਰੇ ਹੀ ਹੋ ਸਕਦੇ ਨੇ, ਸਾਰੇ ਹੀ ਹੋ ਸਕਦੇ ਨੇ। ਕੋਈ ਪਹਿਲੇ ਪੜਾਅ ਤੱਕ ਆਪਣੇ ਧਿਆਨ ਨੂੰ ਲੈ ਗਿਆ ਹੈ ਤਾਂ ਉਹਦਾ ਗਿਆਨ ਵੀ ਪਹਿਲੇ ਹੀ ਪੜਾਅ ਦਾ ਹੋਵੇਗਾ। ਕਿਸੇ ਦਾ ਧਿਆਨ ਦੂਜੇ ਪੜਾਅ ਤੇ ਚਲਾ ਗਿਆ, ਉਹਦਾ ਗਿਆਨ ਦੂਜੇ ਪੜਾਅ ਦੀਆਂ ਗੱਲਾਂ ਕਰੇਗਾ। ਕਿਸੇ ਦਾ ਧਿਆਨ ਤੀਸਰੇ ਪੜਾਅ ਤੇ ਚਲਾ ਗਿਆ, ਉਹਦਾ ਗਿਆਨ ਤੇ ਬੁਲੰਦੀਆਂ ਨੂੰ ਛੂਵੇਗਾ। ਪਰ ਜਿਹਦਾ ਧਿਆਨ ਚੌਥੇ ਪੜਾਅ ਆਪਣੇ ਘਰ ਪਹੁੰਚ ਗਿਆ, ਉਹਦੇ ਗਿਆਨ ਵਿੱਚ ਸਾਕਸ਼ਾਤ ਭਗਵਾਨ ਝਲਕੇਗਾ, ਪ੍ਰਗਟ ਹੋਵੇਗਾ। ਇਹ ਵੀ ਮੈਂ ਅਰਜ਼ ਕਰਾਂ, ਔਰ ਇਹ ਇਤਨਾ ਸੂਖਸ਼ਮ ਮਜ਼ਮੂਨ ਹੈ ਜਿਹਨੂੰ ਸਮਝਣ ਵਾਸਤੇ ਵੀ ਇਹ ਰਸਤਾ, ਇਹ ਮਾਰਗ, ਇਸ ਨੂੰ ਸਮਝਣ ਵਾਸਤੇ ਵੀ ਥੋੜ੍ਹੀ ਤੇ ਇਕਾਗਰਤਾ ਚਾਹੀਦੀ ਹੈ। ਧਾਰਮਿਕ ਜਗਤ ਵਿੱਚ ਇੱਕ ਹੋਰ ਵੀ ਅਣਗਹਿਲੀ ਦੇਖੀ ਗਈ ਹੈ। ਜੈਸੇ ਸੰਗੀਤ ਦੇ ਸੰਬੰਧ ਵਿੱਚ, ਕਿਸੇ ਰਾਗ ਦੇ ਸੰਬੰਧ ਵਿੱਚ ਉਹੀ ਮਨੁੱਖ ਰਾਏ ਦੇ ਸਕਦਾ ਹੈ ਜੋ ਰਾਗ ਦੇ ਸੰਬੰਧ ਵਿੱਚ ਜਾਣਦਾ ਹੈ, ਸੰਗੀਤ ਦੇ ਸੰਬੰਧ ਵਿੱਚ ਜਾਣਕਾਰੀ ਰੱਖਦਾ ਹੈ। ਉਹ ਕਹਿ ਸਕਦਾ ਹੈ ਜੋ ਰਾਗ ਤੂੰ ਗਾਇਨ ਕਰ ਰਿਹਾ ਸੀ ਇਹਦੇ 'ਚ ਇਹ ਸੁਰ ਨਹੀਂ ਲੱਗਦੀ ਜੋ ਤੂੰ ਲਾਈ ਹੈ, ਉਹਨੂੰ ਸਮਝ ਹੈ, ਉਹ ਕਹਿ ਸਕਦਾ ਹੈ। ਔਰ ਉਹ ਇਹ ਵੀ ਰਾਏ ਦੇ ਸਕਦਾ ਹੈ ਰਾਗ ਤੇ ਤੂੰ ਸ਼ੁੱਧ ਗਾਇਆ, ਬੜਾ ਸੋਹਣਾ ਗਾਇਆ, ਬਾ ਕਮਾਲ ਢੰਗ ਨਾਲ ਗਾਇਆ, ਪਰ ਇਹ ਰਾਗ ਸਮੇਂ ਦਾ ਰਾਗ ਨਹੀਂ ਸੀ, ਵਕਤ ਦਾ ਰਾਗ ਨਹੀਂ ਸੀ। ਇਸ ਤਰ੍ਹਾਂ ਦੀ ਰਾਏ ਕੌਣ ਦੇ ਸਕਦਾ ਹੈ ਜੋ ਰਾਗ ਦੇ ਸੰਬੰਧ ਵਿੱਚ ਜਾਣਦਾ ਹੈ, ਜਾਣਦਾ ਹੈ। ਇਸ ਵਾਸਤੇ ਅਸੀਂ ਕੁਛ ਵੀ ਕੰਮ ਕਰਾਉਣਾ ਚਾਹੁੰਦੇ ਹਾਂ, ਉਸ ਕੰਮ ਦਾ ਜਿਹੜਾ ਗਿਆਨੀ ਹੈ ਉਸੇ ਕੋਲ ਕਰਾਉਂਦੇ ਹਾਂ। ਜਿਵੇਂ ਮੋਟਰ ਖਰਾਬ ਹੋ ਗਈ ਹੈ ਕਾਰ, ਤੇ ਅਸੀਂ ਕੋਈ ਡੈਂਟਿਸਟ ਕੋਲ ਥੋੜ੍ਹੀ ਲੈ ਜਾਂਦੇ ਹਾਂ ਵੀ ਜ਼ਰਾ ਸਾਡੀ ਕਾਰ ਠੀਕ ਕਰ ਦੇ, ਮੋਟਰ ਮਕੈਨਿਕ ਕੋਲ ਲੈ ਜਾਂਦੇ ਹਾਂ। ਤੇ ਆਪਣਾ ਦੰਦ ਕਿਧਰੇ ਖਰਾਬ ਹੋਵੇ ਤੇ ਦੁਖਦਾ ਹੋਵੇ ਤਾਂ ਫਿਰ ਮੋਟਰ ਮਕੈਨਿਕ ਕੋਲ ਥੋੜ੍ਹੀ ਜਾਂਦੇ ਹਾਂ, ਦੇਖ ਮੇਰਾ ਦੰਦ ਜ਼ਰਾ ਠੀਕ ਕਰ। ਜਿਸ ਹਥੌੜੇ ਨਾਲ ਉਹ ਗੱਡੀ ਠੀਕ ਕਰਦਾ ਹੋਵੇਗਾ ਉਸੇ ਨਾਲ ਸਾਰੇ ਦੰਦ ਤੋੜ ਕੇ ਰੱਖ ਦੇਗਾ। ਦੰਦ ਖਰਾਬ ਹੈ ਡੈਂਟਿਸਟ ਕੋਲ ਜਾਂਦੇ ਹਾਂ, ਮੋਟਰ ਖਰਾਬ ਹੈ ਮੋਟਰ ਮਕੈਨਿਕ ਕੋਲ ਜਾਂਦੇ ਹਾਂ। ਕੋਈ ਮੋਟਰ ਮਕੈਨਿਕ ਡੈਂਟਿਸਟ ਨੂੰ ਸਲਾਹ ਮਸ਼ਵਰਾ ਨਹੀਂ ਦਿੰਦਾ, ਤੇ ਕੋਈ ਡੈਂਟਿਸਟ ਵੀ ਮੋਟਰ ਮਕੈਨਿਕ ਨੂੰ ਸਲਾਹ ਨਾ ਦੇ ਸਕਦਾ ਹੈ ਨਾ ਦਿੰਦਾ ਹੈ ਵੀ ਤੂੰ ਇੰਜ ਠੀਕ ਕਰ, ਉਹ ਜਾਣਦਾ ਹੀ ਨਹੀਂ। ਧਰਮ ਦੇ ਸੰਬੰਧ ਵਿੱਚ ਮੈਂ ਉਹ ਦੇਖਿਆ ਜਣਾ ਖਣਾ ਸਲਾਹ ਮਸ਼ਵਰਾ ਦਿੰਦਾ ਜਿਹਨੂੰ ਧਰਮ ਦੇ ਸੰਬੰਧ ਵਿੱਚ ਕੱਖ ਵੀ ਨਹੀਂ ਪਤਾ। ਅੱਜ ਤੱਕ ਮੈਂ ਇਹ ਦੇਖਿਆ ਆਪਣੀ ਉਹ ਰਾਏ ਦਿੰਦੇ ਨੇ, ਬੜੇ ਜ਼ੋਰ ਨਾਲ ਦਿੰਦੇ ਨੇ, ਜਦਕਿ ਧਰਮ ਦੇ ਪ੍ਰਥਮ ਸਮਝ ਕੋਈ ਨਹੀਂ, ਧਿਆਨ ਦਾ ਚੱਲਣਾ ਤੇ ਹੋਰ ਗੱਲ, ਅਜੇ ਉਸ ਰਸਤੇ ਦੀ ਸਮਝ ਵੀ ਕੋਈ ਨਹੀਂ। ਅਜੇ ਤਾਂ ਇਤਨਾ ਵੀ ਨਹੀਂ ਪਤਾ ਕਿ ਧਰਮ ਧਿਆਨ ਸਾਧਨਾ ਹੈ, ਭਾਵ ਧਰਮ ਮਨ ਦੀ ਸਾਧਨਾ ਹੈ। ਮਮਾ ਮਨ ਸਿਉ ਕਾਜ ਹੈ, ਮਨ ਸਾ ਦੇ ਸਿੱਧ ਹੋਏ, ਮਨ ਹੀ ਮਨ ਸਿਉ ਕਹੇ ਕਬੀਰਾ, ਮਨ ਸਾ ਮਿਲਿਆ ਨਾ ਕੋਈ। ਇਸ ਵਾਸਤੇ ਜ਼ਿੰਦਗੀ ਦੇ ਕਿਸੇ ਸ਼ੋਬੇ ਦੇ ਗਿਆਨ ਦੇ ਚ ਇਤਨਾ ਕਲੇਸ਼ ਨਹੀਂ ਜਿਤਨਾ ਧਰਮ ਦੇ ਸੰਬੰਧ ਚ ਕਲੇਸ਼। ਬੜਾ ਭਾਰੀ ਕਲੇਸ਼। ਜੈਸੇ ਇਸਲਾਮ ਨੂੰ ਲੈ ਲਓ, ਸ਼ੀਆ ਸੁੰਨੀ ਹਰ ਸਾਲ ਲੜ ਪੈਂਦੇ। ਤੋ ਹੈ ਕਿ ਕੁਛ ਵਿਚਾਰਾਂ ਦਾ ਹੀ ਮਤਭੇਦ ਹੈ, ਔਰ ਇਹ ਮਤਭੇਦ ਦੱਸਦਾ ਪਿਆ ਧਿਆਨ ਨਹੀਂ ਚੱਲਿਆ। ਕਿਉਂ? ਧਿਆਨ ਦੇ ਚੱਲਦਿਆਂ ਮਤਭੇਦ ਮਿਟਦੇ ਨੇ। ਧਿਆਨ ਦੇ ਚੱਲਦਿਆਂ ਮਨੁੱਖ ਨੂੰ ਧਿਆਨੀ ਦੇ ਉੱਪਰ ਸ਼ਰਧਾ ਆਉਂਦੀ ਹੈ, ਅਗਿਆਨੀ ਦੇ ਉੱਤੇ ਦਇਆ ਆਉਂਦੀ ਹੈ। ਉਹ ਝਗੜਦਾ ਨਹੀਂ, ਇੱਕ ਨੂੰ ਵੇਖ ਕੇ ਉਹਦੇ ਅੰਦਰ ਸ਼ਰਧਾ ਪੈਦਾ ਹੋ ਜਾਂਦੀ ਹੈ ਵੀ ਇਹ ਤੇ ਗਿਆਨੀ ਹੈ, ਇੱਥੇ ਧਰਮ ਦੇ ਸੰਬੰਧ ਚ ਅੱਗੇ ਹੈ। ਇੱਕ ਅਗਿਆਨੀ ਹੈ, ਉਹਨੂੰ ਵੇਖ ਕੇ ਉਹਨੂੰ ਤਰਸ ਆਉਂਦਾ ਹੈ, ਦਇਆ ਆਉਂਦੀ ਹੈ, ਵਿਚਾਰਾ ਨਾ ਸਮਝ, ਇਹਦਾ ਧਿਆਨ ਨਹੀਂ ਚੱਲੇਗਾ। ਇਹ ਧਾਰਮਿਕ ਮਨੁੱਖ ਤੇ ਪਹਿਚਾਣ ਹੈ, ਸਿਆਣੇ ਦੇ ਉੱਤੇ ਉਸਦੀ ਸ਼ਰਧਾ ਆ ਜਾਂਦੀ ਹੈ, ਮੂਰਖ ਦੇ ਉੱਤੇ ਉਸਦੀ ਦਇਆ ਹੋ ਜਾਂਦੀ, ਸੰਤੋਖੀ ਦੇ ਉੱਤੇ ਉਸਦੀ ਸ਼ਰਧਾ ਆ ਜਾਂਦੀ ਹੈ, ਲੋਭੀ ਦੇ ਉੱਤੇ ਉਹ ਦਇਆ ਕਰਨ ਲੱਗ ਪੈਂਦਾ, ਸਦਾਚਾਰੀ ਦੇ ਉੱਤੇ ਉਸਦੀ ਸ਼ਰਧਾ ਆ ਜਾਂਦੀ ਹੈ, ਦੁਰਾਚਾਰੀ ਤੇ ਉਹ ਦਇਆ ਕਰਦਾ, ਮਹਾਨ ਦਾਨੀ ਦੇ ਉੱਤੇ ਉਸਦੀ ਸ਼ਰਧਾ ਆ ਜਾਂਦੀ ਹੈ, ਬੇਈਮਾਨ ਠੱਗ ਚੋਰ ਦੇ ਉੱਤੇ ਦਇਆ ਆ ਜਾਂਦੀ ਹੈ। ਕਿਸੇ ਸੰਤ ਬ੍ਰਹਮ ਗਿਆਨੀ ਨੇ ਅੱਜ ਤੱਕ ਚੋਰ ਨੂੰ ਨਾ ਮਾਰਿਆ ਨਾ ਸਜ਼ਾ ਦਿੱਤੀ ਹੈ। ਅਗਰ ਕਿਸੇ ਨੇ ਦਿੱਤੀ ਹੋਵੇਗੀ ਤਾਂ ਚੋਰ ਹੀ ਚੋਰਾਂ ਨੂੰ ਸਜ਼ਾ ਦਿੰਦੇ ਨੇ ਗੁਸਤਾਖੀ ਨਾਲ। ਕਿਉਂ? ਇੱਕ ਚੋਰ ਦੂਜੇ ਚੋਰ ਨੂੰ ਕਿਉਂ ਸਜ਼ਾ ਦਿੰਦਾ ਹੈ? ਬਈ ਇਹ ਚੋਰੀ ਕਰਨ ਦੇ ਸਫਲ ਹੋ ਗਿਆ, ਮੈਂ ਸਫਲ ਨਹੀਂ ਹੋਇਆ। ਇੱਕ ਦੁਰਾਚਾਰੀ ਦੂਜੇ ਦੁਰਾਚਾਰੀ ਨੂੰ ਮਾਰਦਾ ਕਿਉਂ ਹੈ? ਇਹ ਸਫਲ ਹੋ ਗਿਆ, ਮੈਂ ਸਫਲ ਨਹੀਂ ਹੋਇਆ। ਇੱਕ ਬੇਈਮਾਨ ਦੂਜੇ ਬੇਈਮਾਨ ਤੇ ਕਟਾਕਸ਼ ਕਿਉਂ ਕਰਦਾ ਹੈ? ਇਸ ਵਾਸਤੇ ਕਰਦਾ ਹੈ, ਇਹ ਤੇ ਬੇਈਮਾਨੀ ਸਫਲ ਹੋ ਗਏ, ਆਪਾਂ ਹੋਏ ਨਹੀਂ। ਤੋ ਬੇਈਮਾਨ ਹੀ ਬੇਈਮਾਨਾਂ ਨਾਲ ਲੜਦੇ ਨੇ, ਕ੍ਰੋਧੀ ਹੀ ਕ੍ਰੋਧੀਆਂ ਨਾਲ ਲੜਦੇ ਨੇ, ਦੁਰਾਚਾਰੀ ਹੀ ਦੁਰਾਚਾਰੀਆਂ ਨਾਲ ਲੜਦੇ ਨੇ। ਵਾਸਤਵਿਕ ਅਨੁਭਵੀ ਗਿਆਨ ਰੱਖਣ ਵਾਲਾ ਮਨੁੱਖ, ਉਹਨੂੰ ਦੁਰਾਚਾਰੀ ਤੇ ਤਰਸ ਆ ਜਾਂਦਾ ਹੈ, ਸਦਾਚਾਰੀ ਤੇ ਸ਼ਰਧਾ ਆ ਜਾਂਦੀ। ਇਸ ਨੁਕਤੇ ਨੂੰ ਬੜੇ ਧਿਆਨ ਨਾਲ ਸਮਝ ਕਰ। ਉਹਨੂੰ ਸਿਆਣੇ ਦੇ ਉੱਤੇ ਤੇ ਸ਼ਰਧਾ ਆ ਜਾਂਦੀ ਹੈ, ਮੂਰਖ ਦੇ ਉੱਤੇ ਦਇਆ ਆ ਜਾਂਦੀ ਹੈ, ਵਿਚਾਰਾ ਮੂਰਖ ਰਹਿ ਗਿਆ। ਇਮਾਨਦਾਰ ਦੇ ਉੱਤੇ ਤੇ ਉਸਨੂੰ ਸ਼ਰਧਾ ਆ ਜਾਂਦੀ ਹੈ, ਇਮਾਨਦਾਰ ਹੈ, ਮਹਾਨ ਹੈ। ਬੇਈਮਾਨ ਦੇ ਉੱਤੇ ਉਹਨੂੰ ਦਇਆ ਆ ਜਾਂਦੀ, ਇਤਨੀ ਕੀਮਤੀ ਜ਼ਿੰਦਗੀ ਅਜਾਈ ਗਵਾ ਰਹੇ ਹੈ, ਇਹ ਜੀਵਨ ਮਿਲਿਆ ਸੀ ਪਰਮ ਜੀਵਨ ਲਈ, ਤੇ ਬੇਈਮਾਨੀ ਚ ਬਤੀਤ ਕਰ ਰਹੇ। ਇਹ ਜੀਵਨ ਮਿਲਿਆ ਸੀ ਮਹਾਨ ਜੀਵਨ ਹਾਸਲ ਕਰਨ ਵਾਸਤੇ, ਇਹ ਤੇ ਖੂਹ ਖੱਤੇ ਚ ਪਾ ਰਿਹਾ। ਤੋ ਉਸਨੂੰ ਹਮੇਸ਼ਾ ਦੁਰਾਚਾਰੀਆਂ ਤੇ ਦਇਆ, ਸਦਾਚਾਰੀਆਂ ਤੇ ਸ਼ਰਧਾ। ਮੈਂ ਫਿਰ ਅਰਜ਼ ਕਰਦੇ ਹਾਂ, ਸੰਸਾਰ ਵਿੱਚ ਮਨੁੱਖ ਇਸ ਢੰਗ ਨਾਲ ਸਹੀ ਹੋ ਸਕਦਾ ਹੈ ਕਿ ਕੋਈ ਡੈਂਟਿਸਟ ਮੋਟਰ ਮੈਕੈਨਿਕ ਨੂੰ ਰਾਏ ਨਹੀਂ ਦਿੰਦਾ, ਗੱਡੀ ਇੰਜ ਬਣਾਉਣੀ ਚਾਹੀਦੀ, ਤੇ ਕੋਈ ਮੋਟਰ ਮੈਕੈਨਿਕ ਡੈਂਟਿਸਟ ਨੂੰ ਰਾਏ ਨਹੀਂ ਦਿੰਦਾ ਵੀ ਤੂੰ ਦੰਦਾਂ ਨੂੰ ਇਸ ਤਰੀਕੇ ਨਾਲ ਠੀਕ ਕਰ, ਇਸ ਤਰੀਕੇ ਨਾਲ ਠੀਕ ਕਰੀ। ਆਪਣਾ ਆਪਣਾ ਗਿਆਨ ਹੈ, ਇੱਕ ਦੰਦਾਂ ਦੇ ਗਿਆਨ ਦੇ ਚ ਬੜਾ ਅੱਗੇ ਹੈ, ਇੱਕ ਮੋਟਰ ਇੰਜਨ ਦੇ ਗਿਆਨ ਦੇ ਚ ਬੜਾ ਅੱਗੇ ਹੈ, ਔਰ ਹਰ ਪੱਖ ਦੇ ਗਿਆਨ ਦੇ ਚ ਕੋਈ ਮਨੁੱਖ ਅੱਗੇ ਹੁੰਦਾ ਵੀ ਨਹੀਂ। ਇਹ ਵੀ ਕਹਿੰਦੇ ਨੇ ਇੱਕ ਪੱਖ ਦੇ ਗਿਆਨ ਦੇ ਸੰਪੰਨ ਹੋਣ ਵਾਸਤੇ ਹਜ਼ਾਰਾਂ ਪੱਖਾਂ ਤੋਂ ਮਨੁੱਖ ਨੂੰ ਅਗਿਆਨੀ ਹੋਣਾ ਪੈਂਦਾ, ਹੋਣਾ ਪੈਂਦਾ। ਉਮੀਦ ਹੈ ਸ਼ਾਇਦ ਇਹ ਗੱਲ ਪਕੜ ਦੇ ਚ ਆ ਹੀ ਹੋਵੇਗੀ। ਜੋ ਇੱਕ ਮਹਾਨ ਕਵੀ ਹੈ, ਬੜਾ ਭਾਰੀ ਕਵੀ ਹੈ, ਬਹੁਤ ਅੱਗੇ ਲੰਘ ਹੈ, ਸੰਗੀਤ ਦੇ ਸੰਬੰਧ ਚ ਕੱਖ ਵੀ ਨਹੀਂ ਜਾਣਦਾ ਹੋਵੇਗਾ। ਜੋ ਸੰਗੀਤ ਦੀ ਦੁਨੀਆਂ ਦੇ ਚ ਬਹੁਤ ਅੱਗੇ ਚਲਾ ਗਿਆ, ਬਹੁਤ ਅੱਗੇ ਚਲਾ ਗਿਆ, ਚਿੱਤਰਕਲਾ ਦੇ ਸੰਬੰਧ ਵਿੱਚ ਕੱਖ ਵੀ ਨਹੀਂ ਜਾਣਦਾ ਹੋਵੇਗਾ। ਔਰ ਜੋ ਚਿੱਤਰਕਲਾ ਦੇ ਸੰਬੰਧ ਵਿੱਚ ਬਹੁਤ ਅੱਗੇ ਚਲਾ ਗਿਆ, ਬਹੁਤ ਅੱਗੇ ਚਲਾ ਗਿਆ, ਮੂਰਤੀ ਕਲਾ ਦੇ ਸੰਬੰਧ ਵਿੱਚ ਕੁਛ ਵੀ ਨਹੀਂ ਜਾਣਦਾ। ਸੰਸਾਰ ਦਾ ਕੋਈ ਵੀ ਗਿਆਨ ਉਸ ਗਿਆਨ ਦੇ ਸੰਪੰਨਤਾ ਹਾਸਲ ਕਰਨ ਵਾਸਤੇ ਉਹ ਗਿਆਨ ਮਨੁੱਖ ਨੂੰ ਹਜ਼ਾਰਾਂ ਪਹਿਲੂਆਂ ਤੋਂ ਅਗਿਆਨੀ ਬਣਾ ਦਿੰਦਾ। ਉਹ ਬਹੁਤ ਕੁਛ ਬਹੁਤ ਪਹਿਲੂਆਂ ਬਾਰੇ ਨਹੀਂ ਜਾਣਦਾ, ਨਹੀਂ ਜਾਣਦਾ। ਇੱਕ ਈਸ਼ਵਰੀ ਗਿਆਨ ਹੈ, ਅਗਰ ਕਿਸੇ ਨੂੰ ਹਾਸਲ ਹੋ ਜਾਏ ਉਹ ਮਨੁੱਖ ਹਰ ਪਾਸੇ ਸੰਪੰਨ ਹੋ ਜਾਂਦਾ। ਇਹ ਵੀ ਮੈਂ ਅਰਜ਼ ਕਰਦਾ, ਉਹਦੇ ਅੰਦਰੋਂ ਚਿੱਤਰ ਕਲਾ, ਮੂਰਤੀ ਕਲਾ, ਸੰਗੀਤ ਕਲਾ, ਕਾਵੇ ਕਲਾ, ਪਤਾ ਨਹੀਂ ਕਿਤੀਆਂ ਕਲਾ ਦੀ ਤਰ੍ਹਾਂ ਉਹਦੇ ਅੰਦਰ ਕਲਾਵਾਂ ਜਨਮ ਲੈਂਦੀਆਂ ਨੇ। ਪਰਮਾਤਮਾ ਸਰਵ ਕਲਾ ਦਾ ਗਿਆਨੀ ਹੈ। ਹਮ ਮੂਰਖ ਤੁਮ ਚਤਰ ਸਿਆਣੇ, ਤੂੰ ਸਰਵ ਕਲਾ ਕਾ ਗਿਆਤਾ। ਉਸ ਸਰਵ ਕਲਾ ਸਮਰੱਥ ਨਾਲ, ਉਸ ਸਰਵ ਕਲਾ ਦੇ ਗਿਆਨੀ ਨਾਲ ਜਦ ਕੋਈ ਜੁੜਦਾ ਹੈ, ਬੜੀਆਂ ਕਲਾ ਉਸਦੇ ਅੰਦਰੋਂ ਵੀ ਫੁੱਟਣ ਲੱਗ ਪੈਂਦੀਆਂ। ਇਹ ਵੀ ਮਹਿਸੂਸ ਕਰਦੇ ਹਾਂ, ਔਰ ਇਹ ਵੀ ਪ੍ਰਭੂ ਨਾਲ ਜੁੜੇ ਮਨੁੱਖ ਦੀ ਇੱਕ ਪਹਿਚਾਣ ਸਮਝ ਲੈਣਾ। ਇਹ ਵੀ ਮੈਂ ਅਰਜ਼ ਕਰਾਂ, ਬੜੇ ਗੁਰੂ ਬਣੇ ਬੈਠੇ ਨੇ, ਕਵੀਆਂ ਕੋਲ ਬੋਲ ਲਿਖਾ ਕੇ ਆਪਣਾ ਮੋਹਰ ਲਾਉਂਦੇ ਨੇ ਵੀ ਸਾਡੀ ਬਾਣੀ। ਬਾਣੀ ਉਚਰੇ ਸਾਧ ਜਨ ਅਮਿਓਂ ਚਲੇ ਝਰਨੇ, ਜਿਵੇਂ ਝਰਨੇ ਵਗਦੇ ਨੇ, ਪਹਾੜਾਂ ਦੇ ਸੀਨੇ ਚੀਰ ਕੇ ਨਿਕਲਦੇ ਨੇ। ਅੰਮ੍ਰਿਤਮਈ ਬਾਣੀ ਜੋ ਰੱਬ ਨਾਲ ਜੁੜਿਆ ਹੋਇਆ ਉਹਦੇ ਅੰਦਰ ਝਰਨੇ ਦੀ ਤਰ੍ਹਾਂ ਵਗਦੀ ਹੈ, ਝਰਨੇ ਦੀ ਤਰ੍ਹਾਂ। ਉਹਦੇ ਅੰਦਰ ਹਰ ਤਰ੍ਹਾਂ ਦੀ ਕਲਾ ਵੀ ਝਰਨੇ ਦੀ ਤਰ੍ਹਾਂ ਨਿਕਲਦੀ ਹੈ। ਇਹ ਵੀ ਮਹਿਸੂਸ ਕਰਦੇ ਹਾਂ, ਕਿਸੇ ਕੋਲ ਨਹੀਂ ਸਿੱਖੇ ਗੁਰੂ ਨਾਨਕ ਸੰਗੀਤ, ਪਰ ਵਕਤ ਦਾ ਰਾਗ ਗਾਉਂਦੇ ਨੇ, ਵਕਤ ਦੀ ਰਾਗ ਨਹੀਂ ਗਾਉਂਦੇ। ਗਾਉਂਦੇ ਗੁਰੂ ਨਾਨਕ ਆਪ ਸਨ, ਮਰਦਾਨਿਆ ਰਬਾਬ ਛੇੜ ਬਾਣੀ ਆਈ। ਤੋ ਬਾਣੀ ਮਰਦਾਨੇ ਤੇ ਨਹੀਂ ਆਈ, ਗੁਰੂ ਨਾਨਕ ਤੇ ਆਈ। ਉਹ ਵਕਤ ਦਾ ਰਾਗ ਗਾਉਂਦੇ ਨੇ, ਸ੍ਰੀ ਰਾਗ ਗਾਉਂਦੇ ਨੇ, ਮਾਝ ਗਾਉਂਦੇ ਨੇ, ਆਸਾ ਗਾਉਂਦੇ ਨੇ, ਬਿਲਾਵਲ ਗਾਉਂਦੇ ਨੇ, ਸੋਰਠ ਗਾਉਂਦੇ ਨੇ, ਪੈਰੋ ਗਾਉਂਦੇ ਨੇ, ਮਾਰੂ ਗਾਉਂਦੇ ਨੇ। ਕਦੀ ਕੀਰਤਨ ਸੁਣਨਾ ਹੈ ਤਾਂ ਫਿਰ ਮਰਦਾਨਾ ਸੁਣਾਉਂਦਾ, ਰਬਾਬ ਦੇ ਸਾਥ ਦਿੰਦਾ ਹੈ। ਬਾਣੀ ਤੇ ਰਾਗ ਗੁਰੂ ਨਾਨਕ ਦੇ ਅੰਦਰੋਂ ਪੁੱਟਦਾ। ਆਪਦੀ ਗਿਆਤ ਲਈ ਅਰਜ਼ ਕਰਾਂ, ਬਹੁਤ ਸਾਰੇ ਭਾਰਤ ਦੇ ਪ੍ਰਾਚੀਨ ਤੰਤੀ ਸਾਜ਼ ਇਹਨਾਂ ਦੇ ਜਨਮਦਾਤੇ ਵੀ ਮਹਾਂਪੁਰਸ਼ ਨੇ। ਢੋਲਕ ਨੂੰ ਜਨਮ ਦਿੱਤਾ ਹੈ ਭਗਤਾਂ ਨੇ, ਮੁਰਲੀ ਨੂੰ ਜਨਮ ਦਿੱਤਾ ਹੈ ਸ੍ਰੀ ਕ੍ਰਿਸ਼ਨ ਨੇ, ਵੀਣਾ ਨੂੰ ਜਨਮ ਦਿੱਤਾ ਹੈ ਸੁਰਸਤੀ ਨੇ, ਰਬਾਬ ਨੂੰ ਜਨਮ ਦਿੱਤਾ ਹੈ ਈਰਾਨ ਦੇ ਸੂਫੀ ਫਕੀਰਾਂ ਨੇ, ਔਰ ਕਹਿੰਦੇ ਨੇ ਸਰੰਦਾ ਤੇ ਗੁਰੂ ਅਰਜਨ ਦੇਵ ਜੀ ਦੀ ਦੇਣ ਹੈ। ਇਸ ਤੋਂ ਪਹਿਲੇ ਇਹ ਸਾਜ਼ ਨਹੀਂ ਸੀ। ਬੇਸ਼ਤਰ ਸਾਜ਼ ਭਾਰਤ ਦੇ ਪ੍ਰਾਚੀਨ ਇਹ ਮਹਾਂਪੁਰਸ਼ਾਂ ਦੀ ਦੇਣ ਹੈ, ਕਿਉਂਕਿ ਇਸ ਤਰ੍ਹਾਂ ਦੀਆਂ ਸਾਜ਼ਾਂ ਦੀ ਆਵਾਜ਼ਾਂ ਨੂੰ ਉਹਨਾਂ ਨੇ ਆਪਣੇ ਅੰਦਰ ਸੁਣਿਆ। ਵਾਜੇ ਨੌਦ ਅਨੇਕ ਅਸੰਖਾਂ ਕੀਤੇ ਵਾਵਣ ਹਾਰੇ, ਕਿਤਨੇ ਤਰ੍ਹਾਂ ਦੇ ਵਾਜਿਆਂ ਦੀ ਆਵਾਜ਼ ਉਸਦੇ ਦਰ ਤੇ ਵੱਜ ਰਹੀ ਹੈ, ਕਿਤਨੇ ਤਰ੍ਹਾਂ ਦਾ ਰਾਗ ਤੇ ਰਾਗਣੀਆਂ ਦਾ ਗਾਇਨ ਉਹਦੇ ਦਰ ਤੇ ਹੋ ਰਿਹਾ, ਤੇ ਜਿਹਦੀ ਸੁਰਤ ਉਹਦੇ ਦਰ ਤੱਕ ਪਹੁੰਚ ਗਏ ਉਹ ਤੇ ਸੁਣੇਗਾ, ਉਹ ਤੇ ਸੁਣੇਗਾ ਅਨਹਦ ਬਾਣੀ ਨਾਦ ਵਜਾਇਆ। ਉਸ ਬ੍ਰਹਮੇ ਦੀ ਬਾਣੀ, ਉਸ ਪਰਮਾਤਮਾ ਦੀ ਬਾਣੀ, ਅਨਾਹਦ ਬਾਣੀ ਨੇ ਅੰਦਰ ਨਾਦ ਵਜਾ ਦਿੱਤਾ। ਉਹ ਸੰਗੀਤਮਈ ਹੈ, ਗੀਤਮਈ ਹੈ, ਉਹ ਸਾਜ਼ਾਂ ਦੀ ਧੁਨ ਦੇ ਚ ਆਉਂਦੀ ਹੈ ਔਰ ਸੰਗੀਤਮਈ ਆਉਂਦੀ ਹੈ। ਇਸ ਵਾਸਤੇ ਸੂਫੀ ਤੇ ਕਹਿੰਦੇ ਨੇ ਰਾਗ ਖੁਦਾ ਦੀ ਰੂਹ ਹੈ। ਅਮੀਰ ਖੁਸਰੋ ਕਹਿੰਦਾ, ਛੁਪ ਗਏ ਵੋ ਸਾਜ਼ੇ ਹਸਤੀ ਛੇੜ ਕਰ, ਅਬ ਤੋ ਬਸ ਆਵਾਜ਼ ਹੀ ਆਵਾਜ਼ ਹੈ। ਹੇ ਪ੍ਰਭੂ, ਤੇਰੀ ਝਲਕ ਕਿਸੇ ਵਕਤ ਮਿਲੀ ਸੀ, ਇਸ ਤਰ੍ਹਾਂ ਜਿਵੇਂ ਬਦਲਾਂ ਚ ਬਿਜਲੀ ਚਮਕੀ, ਇਹ ਖੁਦਾ ਇਸ ਤਰ੍ਹਾਂ ਦਾ ਮੈਂ ਤੇਰਾ ਚਾਨਣਾ ਦੇਖਿਆ ਸੀ, ਮੈਂ ਇਸ ਤਰ੍ਹਾਂ ਦੀ ਤੇਰੀ ਝਲਕ ਦੇਖੀ ਸੀ ਪਰ ਨਹੀਂ ਰਹੀ। ਉਹ ਝਲਕ ਕਿਉਂ ਨਹੀਂ ਰਹੀ? ਕਿਉਂ ਉਹ ਝਲਕ ਖਤਮ ਹੋ ਜਾਂਦੀ ਹੈ? ਨਹੀਂ, ਝਲਕ ਤੇ ਖਤਮ ਨਹੀਂ ਆਉਂਦੀ, ਮਨੁੱਖ ਦੀ ਅੱਖਾਂ ਦੀ ਤਾਬ ਖਤਮ ਹੋ ਜਾਂਦੀ, ਨਹੀਂ ਰਹਿੰਦੀ। ਇਹ ਵੀ ਮੈਂ ਅਰਜ਼ ਕਰਦੇ ਹਾਂ, ਅੱਖਾਂ ਵਿੱਚ ਇਤਨੀ ਸਮਰੱਥਾ ਨਹੀਂ ਆਉਂਦੀ। ਜੈਸੇ 5000 ਵੋਲਟ ਦੇ ਬਲਬ ਹਜ਼ਾਰਾਂ ਦੀ ਤਾਦਾਦ ਵਿੱਚ ਮਨੁੱਖ ਦੀ ਅੱਖਾਂ ਦੇ ਸਾਹਮਣੇ ਜਲਦੇ ਹੋਏ ਕਰ ਦਈਏ, ਅੱਖਾਂ ਬੰਦ ਹੋਣਗੀਆਂ, ਉਸ ਰੋਸ਼ਨੀ ਨੂੰ ਨਹੀਂ ਸਾਰ ਸਕਣਗੇ। ਇਤਨਾ ਚਾਨਣ, ਸੂਰਜ ਦੀ ਤਰਫ ਵੀ ਵੇਖਣ ਦੇ ਯਤਨ ਕਰੀਏ ਤੇ ਅੱਖਾਂ ਬੰਦ ਹੁੰਦੀਆਂ। ਅਜੇ ਕਰੋੜਾਂ ਮੀਲ ਦੀ ਦੂਰੀ ਤੇ ਹੈ ਸੂਰਜ, ਤੇ ਜੇ ਕਿਧਰੇ ਨੇੜੇ ਚਲੇ ਜਾਈਏ ਤੇ ਕਿਸ ਤਰ੍ਹਾਂ ਦੇਖ ਸਕਦੇ ਹਾਂ, ਰਹਿ ਵੀ ਸਕਦੇ ਹਾਂ? ਉਹਦਾ ਨੂਰ ਤੇ ਭਸਮ ਕਰਕੇ ਰੱਖ ਦੇਗਾ। ਵਾਕਈ ਪਰਮਾਤਮਾ ਦਾ ਨੂਰ ਵੀ ਸਾਰੇ ਵਿਕਾਰ, ਸਾਰੇ ਔਗਣ, ਜਨਮਾਂ ਜਨਮਾਂਤਰਾਂ ਦੇ ਕਰਮ ਭਸਮ ਕਰਕੇ ਰੱਖ ਦਿੰਦਾ। ਵੇਖਣ ਦੀ ਤਾਬ ਮਨੁੱਖ ਦੇ ਅੰਦਰ ਇਸ ਤਰ੍ਹਾਂ ਆਉਂਦੀ ਹੈ ਜਿਵੇਂ ਬਿਜਲੀ ਬਦਲਾਂ 'ਚ ਚਮਕੀ ਤੇ ਛੁੱਪ ਗਈ ਹੈ। ਮਨੁੱਖ ਦੀ ਤਾਬ ਉਸ ਤਰ੍ਹਾਂ ਦੀ ਹੈ, ਝਲਕ ਮਿਲੀ ਤੇ ਹੁਣ ਨਹੀਂ ਹੈ, ਕਿਉਂਕਿ ਹੁਣ ਤਾਬ ਨਹੀਂ ਰਹੀ, ਹੁਣ ਸਮਰੱਥਾ ਨਹੀਂ ਰਹੀ, ਉਹਨੂੰ ਸਹਿਣ ਕਰਨ ਦੀ ਸ਼ਕਤੀ ਨਹੀਂ ਰਹੀ। ਲੇਕਿਨ ਉਸ ਚਮਕ ਦੇ 'ਚ, ਉਸ ਚਾਨਣੇ ਦੇ 'ਚ ਜੋ ਆਵਾਜ਼ ਸੀ, ਜੋ ਸੰਗੀਤ ਸੀ, ਉਹ ਤੇ ਹੈ, ਉਹਨੂੰ ਸੁਣਦਾ ਹੈ। ਛੁਪ ਗਏ ਵੋ ਸਾਜ਼ੇ ਹਸਤੀ ਛੇੜ ਕਰ, ਖੁਦਾ ਨੇ ਆਪਣੀ ਇੱਕ ਹਸਤੀ ਰੋਸ਼ਨੀ ਦੇ ਰਾਹੀਂ ਪ੍ਰਗਟ ਕੀਤੀ, ਉਹ ਤੇ ਛੁਪ ਗਏ। ਉਹ ਵਾਕਈ ਪ੍ਰਮਾਤਮਾ ਛੁਪ ਗਿਆ? ਮਹਾਰਾਜ ਕਹਿੰਦੇ ਨੇ, ਹੈ ਕੋਈ ਸਾਜਨ ਪਰਦਾ ਤੋਰਾ, ਕੋਈ ਐਸਾ ਵੀ ਪਰਦਾ ਹੈ ਜਿਹੜਾ ਤੈਨੂੰ ਛੁਪਾ ਲਵੇ? ਹੈ ਕੋਈ ਸਾਜਨ ਪਰਦਾ ਤੋਰਾ, ਅਗਰ ਐਸਾ ਵੀ ਕੋਈ ਪਰਦਾ ਹੈ ਜਿਹੜਾ ਪ੍ਰਭੂ ਨੂੰ ਵੀ ਛੁਪਾ ਸਕਦਾ, ਫਿਰ ਪ੍ਰਭੂ ਵੱਡਾ ਨਹੀਂ ਹੈ, ਪਰਦਾ ਵੱਡਾ, ਫਿਰ ਤੇ ਪਰਦੇ ਦੀ ਪੂਜਾ ਕਰੀਏ, ਰੱਬ ਦੀ ਪੂਜਾ ਕਰਨ ਦੀ ਕੀ ਲੋੜ? ਹੈ ਕੋਈ ਸਾਜਨ ਪਰਦਾ ਤੋਰਾ, ਇਹਨੂੰ ਹਸਤੀ ਛੇੜ ਕਰ, ਖੁਦਾ ਨੇ ਆਪਣੀ ਇੱਕ ਹਸਤੀ ਰੋਸ਼ਨੀ ਦੇ ਰਾਹੀਂ ਪ੍ਰਗਟ ਕੀਤੀ, ਉਹਦੇ ਛੁਪ ਗਏ। ਉਹ ਵਾਕਈ ਪ੍ਰਮਾਤਮਾ ਛੁਪ ਗਿਆ? ਮਹਾਰਾਜ ਕਹਿੰਦੇ ਨੇ, ਹੈ ਕੋਈ ਸਾਜਨ ਪਰਦਾ ਤੋਰਾ, ਕੋਈ ਐਸਾ ਵੀ ਪਰਦਾ ਹੈ ਜਿਹੜਾ ਤੈਨੂੰ ਛੁਪਾ ਲਵੇ? ਹੈ ਕੋਈ ਸਾਜਨ ਪਰਦਾ ਤੋਰਾ, ਅਗਰ ਐਸਾ ਵੀ ਕੋਈ ਪਰਦਾ ਹੈ ਜਿਹੜਾ ਪ੍ਰਭੂ ਨੂੰ ਵੀ ਛੁਪਾ ਸਕਦਾ, ਫਿਰ ਪ੍ਰਭੂ ਵੱਡਾ ਨਹੀਂ ਹੈ, ਪਰਦਾ ਵੱਡਾ, ਫਿਰ ਤੇ ਪਰਦੇ ਦੀ ਪੂਜਾ ਕਰੀਏ, ਰੱਬ ਦੀ ਪੂਜਾ ਕਰਨ ਦੀ ਕੀ ਲੋੜ? ਹੈ ਕੋਈ ਸਾਜਨ ਪਰਦਾ ਤੋਰਾ, ਇਹਨੂੰ ਨੰਦ ਲਾਲ ਬੜੇ ਸੋਹਣੇ ਢੰਗ ਨਾਲ ਬਿਆਨ ਕਰਦੇ ਨੇ। ਤੋਕੇ ਹਮ ਹਜਾਬੇ ਖੁਦੀ ਯਾਰ ਖੁਸ਼ ਲਗਾ ਚੇ ਕੁਨਤ, ਜਦ ਤੈਨੂੰ ਪ੍ਰਮਾਤਮਾ ਨਾ ਦਿਖਾਈ ਦੇਵੇ, ਤੇਰੀ ਅੱਖਾਂ ਤੇ ਪਰਦਾ ਪੈ, ਜ਼ਾਹਰ ਜ਼ਹੂਰ ਹੈ ਹਾਜ਼ਰ ਨਾਜ਼ਰ, ਜ਼ਾਹਰ ਜ਼ਹੂਰ ਹੈ ਕਿ ਹਾਜ਼ਰ ਹਜ਼ੂਰ ਹੈ, ਨਹੀਂ ਦਿਖਾਈ ਦੇ ਰਿਹਾ ਤੇਰੀ ਅੱਖਾਂ ਤੇ ਪਰਦਾ। ਤੋਕੇ ਹਮ ਹਜਾਬੇ ਖੁਦੀ, ਪਰਦੇ ਨੂੰ ਅਰਬੀ ਫਾਰਸੀ ਚ ਹਜਾਬ ਕਹਿੰਦੇ ਨੇ, ਬੁਰਕੇ ਨੂੰ ਵੀ ਹਜਾਬ ਕਹਿੰਦੇ ਨੇ। ਤੋਕੇ ਹਮ ਹਜਾਬੇ ਖੁਦੀ, ਹਮ ਹੰਕਾਰ ਦਾ ਹਜਾਬ, ਹੰਕਾਰ ਦਾ ਪਰਦਾ ਤੇਰੀ ਅੱਖਾਂ ਤੇ ਪੈ ਗਿਆ ਹੋਵੇਗਾ, ਨਿਰੰਕਾਰ ਨਹੀਂ ਦਿਖਾਈ ਦੇ। ਤੋਕੇ ਹਮ ਹਜਾਬੇ ਖੁਦੀ ਯਾਰ ਖੁਸ਼ ਲਗਾ ਚੇ ਕੁਨਦ, ਉਹ ਚਮਕਦਾ ਹੋਇਆ ਯਾਰ ਕੀ ਕਰੇ ਤੇਰੀ ਅੱਖਾਂ ਦੇ ਉੱਤੇ ਪੜਦਾ ਪਿਆ, ਉਹ ਤੇ ਚੰਨ ਦੀ ਤਰ੍ਹਾਂ ਸਾਹਮਣੇ ਪ੍ਰਗਟ। ਭਾਈ ਨੰਦ ਲਾਲ ਕਹਿੰਦੇ ਉਹ ਤੇ ਚੜਿਆ ਹੋਇਆ ਚੰਨ ਦੀ ਤਰ੍ਹਾਂ ਸਾਹਮਣੇ ਪ੍ਰਗਟ ਹੈ, ਨਹੀਂ ਤੈਨੂੰ ਦਿਖਾਈ ਦਿੰਦਾ ਤੂੰ ਕੀ ਕਰੀਏ, ਤੇਰੀ ਅੱਖਾਂ ਤੇ ਹੀ ਹਜਾਬ ਹੈ, ਪਰਮਾਤਮਾ ਦੇ ਉੱਤੇ ਕੋਈ ਹਜਾਬ ਨਹੀਂ ਹੈ। ਹੈ ਕੋਈ ਸਾਜਨ ਪਰਦਾ ਤੋਰ, ਹੈ ਕੋਈ ਇਸ ਤਰ੍ਹਾਂ ਦਾ ਪਰਦਾ ਇਹ ਸੱਜਣ ਜਿਹੜਾ ਤੈਨੂੰ ਛੁਪਾ ਦੇਵੇ? ਅਮੀਰ ਖੁਸਰੋ ਜੋ ਕਹਿ ਰਿਹਾ ਉਸਦਾ ਵੀ ਭਾਵ ਇਹੀ ਹੈ, ਛੁਪ ਗਏ ਉਹ ਸਾਜ਼ੇ ਹਸਤੀ ਛੇੜ ਕਰ, अब तो बस आवाज ही आवाज, खुदी आवाज सुनाई दे रही है, खुदी आवाज संगीतमयी है, खुदी आवाज गीतमयी है। वाजे नाद अनेक असंखा केते वामण हारे, केते राग परी सब कहीं न केते गावण हारे। किधरे ए न समय लेना सो धरो दे दर ते, एक लंबी जी स्टेज बनी होवेगी, बहुत सारे रागी बैठे होंगे, कीर्तन करते पे होने, राग अलापते पे होंगे, फिर ते साकार परमात्मा भी कोई व्यक्ति की तरह बैठा होगा। वो तो एक व्यापक शक्ति है, वो तो सर्व व्यापक है। दरअसल ओदे विच्चों ही संगीत, राग नाद ज्ञान विज्ञान सब उस तो ही प्रगट होता है। दूसरा नुक्ता भी मैं बयान कर रहा, हर मनुख को अगर किसी पक्ष का भी ज्ञान होवे, वो ज्ञान उधार है, सब परमात्मा तो आया, उसका अपना नहीं, अपना नहीं। सिर्फ इतना है, सच्चे ईमानदार कबूल कर देने प्रभु असी ते कुछ भी नहीं, सब कुछ तेरा ही है, ये ज्ञान तेरा है। पर अहंकारी कहते नहीं, ये ज्ञान मेरा, ये ज्ञान मेरा है। आज तक किसे ब्रह्म ज्ञानी ने नहीं आखे ज्ञान मेरा है। हुण ज्ञान सारा बाणी दे च है ना, ते गुरु नानक देव जी कहंदे ने बाणी मेरी नहीं, नहीं। तो फिर किस दी है, जैसे मैं आवे कसम की बाणी, तैसड़ा करी ज्ञान वे लालो। ते ज्ञान सारा बाणी दे च है, ते जे बाणी खसम दी है तो ज्ञान भी खसम दा। नानक जी सुना रहे, एक सही ईमानदार आत्मा कबूल कर लेगी आत्मा ये ज्ञान मेरा नहीं है। कलगीधर पातशाह कहते ने, जो निज प्रभ मो सो कहा, सो कहो जगमा। जो प्रभु ने आख्या मैं सुने है, जगत नो कह रहे हैं, मेरे बोल नहीं। गुरु गोबिंद सिंह जी महाराज इसी तरह ही मोहम्मद साहब ने कह दिता, ये कुरान मेरे ते नाजल होई है, अलहाम है, मेरी नहीं है। उस वक्त लोगों ने बहुत विश्वास भी किया, खास करके उन्होंने पत्नी ने विश्वास कर लिया, क्योंकि अनपढ़ सन मोहम्मद साहब, बिल्कुल अनपढ़, बिल्कुल लय बद कुरान, संगीतमयी गीतमयी सब कुछ लय बदता दे, अंदरों कविता भी निकले और कविता भी बड़ी गहरी, ते मिठास भी उसके बड़ा हो, तरन्नम भी हो। तो खदीजा उन्होंने जो बेगम से हजरत खदीजा, वो हैरान रह गए, उन्हें पूछ लिया, और उसका पूछना भी दसदा है कुछ अध्यात्मक तत्व भी उसने सोच समझ सी। उन्हें कह दिता, हजरत मैनू कुछ शक हो रहा है, ये बोल थोड़े नहीं हो सकते, किसे दे दौरा रहे हो। मोहम्मद साहब ने सच्चाई कबूल की थी, क्योंकि अहंकार नहीं सी। खदीजा तो ठीक समझ है, मोहम्मद ते चुप कर गया, पता नहीं खुदा की बोल रहे, मैनू भी नहीं समझ, पर आनंद मैनू आ रहे, रस मैनू आ रहे, आनंद की बारिश हो रही है। खदीजा मैनू भी नहीं पता किस दे बोल रहे, मोहम्मद ते चुप कर गया, हुण ते मेरा इंज कह रहे है, जो कुछ बोल रहे है खुदा ही बोल रहे। इसे तरह ही गुरु नानक देव जी महाराज कहते ने, आपो बोल ना जानदा, मैं ते जानदा ही नहीं, इस तरह दे बोल बोलना मैं जानदा ही नहीं, आपो बोल ना जानदा, कहा सब हुक्म आओ जियो। एक दूजा नुकता भी सुन लो ताकि गल पूरी पकड़ दे चावे, जितना जितना मनुख दे अंदर परमात्मा प्रगट होंदा जाएगा, उतना उतना मनुख दा आपा मिटदा जाएगा। इस बुनियादी तथ्य नूं भी समझना, क्योंकि सुते सिद्ध गल चल पई है। जे पूर्ण परमात्मा पूर्ण रूप दे च जे प्रगट नहीं होया, ते समझ लेना ये नाम अभ्यासी पूर्ण तौर ते मिटिया नहीं है, अजे नहीं मिटे। आप गवाईए तां सौ पाईए, पहले गवाह ते सही, मिटा ते सही, ਜਿਤਨਾ ਮਨੁੱਖ ਮਿਟਦਾ ਜਾਏਗਾ ਉਤਨਾ ਪ੍ਰਭੂ ਪ੍ਰਗਟ ਹੁੰਦਾ ਜਾਏਗਾ। ਤੇ ਜਿਤਨਾ ਮਨੁੱਖ ਨੇ ਆਪਣੇ ਆਪ ਨੂੰ ਪ੍ਰਗਟ ਕੀਤਾ, ਮੈਂ ਦਾਨੀ, ਮੈਂ ਗਿਆਨੀ, ਮੈਂ ਮਹਾਨ, ਮੈਂ ਮਹਾਨ, ਮੈਂ ਸਮਰੱਥ, ਉਤਨਾ ਹੀ ਉਸਦੇ ਅੰਦਰ ਪ੍ਰਭੂ ਗੁਪਤ ਹੋ ਜਾਏਗਾ, ਗੁਪਤ ਹੋ ਜਾਏਗਾ। ਜਿਤਨਾ ਹੰਕਾਰੀ ਮਨੁੱਖ ਹੋਵੇਗਾ ਉੱਥੇ ਨਿਰੰਕਾਰ ਉਤਨਾ ਹੀ ਗੁਪਤ ਹੋ ਜਾਏਗਾ। ਜਿਤਨਾ ਨਿਰਮਾਣ ਮਨੁੱਖ ਹੋਵੇਗਾ ਪ੍ਰਭੂ ਉਤਨਾ ਹੀ ਪ੍ਰਗਟ ਹੋ ਜਾਏਗਾ। ਹੁਣ ਮੈਂ ਇਸੇ 'ਚ ਸਾਰਾ ਸਮਾਂ ਨਾ ਲੈ ਲਵਾਂ। ਅਧਿਆਤਮਿਕ ਮੰਡਲ ਦੀਆਂ ਚਾਰ ਸਟੇਜਾਂ ਧੰਨ ਗੁਰੂ ਰਾਮਦਾਸ ਜੀ ਮਹਾਰਾਜ ਨੇ ਇਸ ਪਾਵਨ ਪਵਿੱਤਰ ਬਾਣੀ ਦੇ ਵਿੱਚ ਬਿਆਨ ਕੀਤੀਆਂ ਨੇ। ਪਹਿਲੀ ਸਟੇਜ, ਅਗਰ ਮਨੁੱਖ ਦਾ ਧਿਆਨ ਚੱਲ ਪਿਆ ਤਾਂ ਸਰੀਰ ਨੂੰ ਪ੍ਰੇਰਿਤ ਕਰੇਗਾ, ਸਰੀਰ ਕਰਮ ਕਾਂਡ ਕਰੇਗਾ, ਉਹ ਕਰਮਾਂ ਦੇ ਵਿੱਚ ਪ੍ਰਵਿਰਤ ਹੋਵੇਗਾ। ਇਸ ਨੂੰ ਪ੍ਰਵਿਰਤੀ ਕਰਮ ਆਖਿਆ। ਸੇਵਾ ਕਰੇਗਾ, ਅੰਮ੍ਰਿਤ ਵੇਲੇ ਉੱਠੇਗਾ, ਗੁਰਦੁਆਰੇ ਆਵੇਗਾ, ਕੀਰਤਨ ਸੁਣੇਗਾ, ਕਥਾ ਸੁਣੇਗਾ, ਦਾਨ ਕਰੇਗਾ, ਪੁੰਨ ਕਰੇਗਾ, ਪਾਠ ਕਰੇਗਾ, ਪੂਜਾ ਕਰੇਗਾ। ਐਸਾ ਕੋਈ ਵੀ ਕਰਮ ਨਹੀਂ ਜਿਹੜਾ ਉਹ ਨਾ ਕਰੇ, ਕਿਉਂਕਿ ਪ੍ਰੇਰਿਤ ਹੋਇਆ ਹੈ। ਪਰ ਸਾਰੇ ਕਰਮ ਅਜੇ ਸਰੀਰ ਦੇ ਤਲ ਤੇ ਨੇ, ਸਰੀਰ ਦੇ ਤਲ ਤੇ। ਇਹਨੂੰ ਹਿੰਦੂ ਸਮਾਜ ਸਨਾਤਨ ਮਤ ਕਰਮ ਕਾਂਡ ਕਹਿੰਦਾ, ਇਹਨੂੰ ਇਸਲਾਮ ਸ਼ਰ੍ਹਾ ਕਹਿੰਦਾ। ਜਿਹੜੇ ਸ਼ਰ੍ਹਾ ਦੇ ਉੱਤੇ ਰੁਕ ਜਾਂਦੇ ਨੇ ਬਿਲਕੁਲ, ਜਿਹੜਾ ਸਾਧਨਾ ਕਰਕੇ ਸ਼ਰ੍ਹਾ ਤੋਂ ਅੱਗੇ ਚਲਾ ਗਿਆ ਤਰੀਕਤ ਮਾਰਫਤ ਦੇ ਚ, ਫਿਰ ਉਹਨਾਂ ਦੋਹਾਂ ਦਾ ਤਾਲਮੇਲ ਨਹੀਂ ਬੈਠਦਾ, ਤਾਲਮੇਲ ਨਹੀਂ, ਫਿਤਨੇ ਫਸਾਦ ਖੜੇ ਹੋ ਜਾਂਦੇ ਨੇ। ਜਾਂ ਮੈਂ ਇਹਨਾਂ ਚਾਰ ਲਾਵਾਂ ਦੇ ਹਿਸਾਬ ਨਾਲ ਕਹਿ ਦਿਆਂ, ਜੋ ਪਹਿਲੀ ਲਾਂ ਦੇ ਚ, ਜੇ ਉਹਦੀ ਪਹਿਲੀ ਲਾਂ ਹੋਈ ਹੈ ਪਰਮਾਤਮਾ ਦੇ ਨਾਲ, ਅਤੇ ਕਿਸੇ ਦੀਆਂ ਚਾਰ ਹੋ ਗਈਆਂ, ਤਿੰਨ ਹੋ ਗਈਆਂ, ਉਹ ਤੇ ਅੱਗੇ ਨਾ, ਅਤੇ ਕਿਧਰੇ ਪਹਿਲੀ ਲਾਂ ਹੋ ਕੇ ਹੀ ਰੁਕ ਗਏ, ਅੱਗੋਂ ਚੱਲਿਆ ਹੀ ਨਹੀਂ, ਪਹਿਲੇ ਪੜਾਅ ਤੇ ਹੀ ਰੁਕ ਗਏ। ਔਰ ਲੰਬੇ ਸਮੇਂ ਤੱਕ ਅਗਰ ਰੁਕਿਆ ਰਹਿ ਗਿਆ, ਹੁਣ ਬੜੇ ਧਿਆਨ ਨਾਲ ਸੁਣ ਲਿਆ, ਇਹ ਮਨੁੱਖ ਜਿਤਨਾ ਕਠੋਰ ਹੋਵੇਗਾ, ਜ਼ਾਲਮ ਤੋਂ ਜ਼ਾਲਮ ਮਨੁੱਖ ਵੀ ਇਤਨਾ ਕਠੋਰ ਨਹੀਂ ਹੋਵੇਗਾ। ਸਿਰਫ ਇਤਨਾ ਹੋਵੇਗਾ, ਇਹਦੇ ਉੱਤੇ ਮੋਹਰ ਧਰਮ ਦੀ ਲੱਗੀ ਹੋਵੇਗੀ, ਔਰ ਧਰਮ ਦੇ ਨਾਂ ਦੇ ਉੱਤੇ ਸਾਰੀ ਕਠੋਰਤਾ ਨੂੰ ਜਨਮ ਦੇਵੇਗਾ। 5000 ਸਾਲ ਤੱਕ ਬ੍ਰਾਹਮਣਾਂ ਨੇ ਸ਼ੂਦਰਾਂ ਲਈ ਮੰਦਰਾਂ ਦੇ ਦਰਵਾਜ਼ੇ ਬੰਦ ਰੱਖੇ, ਵਿਦਿਆਲਿਆਂ ਦੇ ਦਰਵਾਜ਼ੇ ਬੰਦ ਰੱਖੇ। ਵਿਚਾਰਿਆਂ ਨੂੰ ਬਾਜ਼ਾਰ ਦੇ ਜਦ ਲੰਘਣਾ ਪੈਂਦਾ ਸੀ, ਗਲੇ ਦੇ ਵਿੱਚ ਘੜਿਆਲ ਪਜਾ ਪਾ ਕੇ ਵਜਾ ਕੇ ਲੰਘਣਾ ਪੈਂਦਾ ਸੀ, ਤਾਂ ਕਿ ਦੂਜੇ ਇੱਕ ਪਾਸੇ ਹੋਵਣ, ਅਛੂਤ ਹੈ, ਇਹਦੀ ਛਾਇਆ ਵੀ ਨਹੀਂ ਪੈਣੀ ਚਾਹੀਦੀ। ਮਨੁੱਖ ਨੂੰ ਪਸ਼ੂਆਂ ਤੋਂ ਵੀ ਥੱਲੇ ਗਿਰਾ ਕੇ ਰੱਖਣਾ, ਇਹ ਸਭ ਕੁਝ ਧਰਮ ਦੇ ਨਾਂ ਤੇ, ਧਰਮ ਦੇ ਨਾਂ ਦੇ ਉੱਤੇ ਅੱਜ ਤੱਕ ਪਤਾ ਨਹੀਂ ਕਿਤਨਿਆਂ ਦੇ ਹੱਥ ਕੱਟੇ ਗਏ ਨੇ, ਕਿਤਨਿਆਂ ਦੇ ਪੈਰ ਕੱਟੇ ਗਏ, ਸਿਰਫ ਧਰਮ ਦੇ ਨਾਂ ਤੇ। ਸ਼ਰ੍ਹਾ ਕਹਿੰਦੀ, ਸ਼ਰ੍ਹਾ ਕਹਿੰਦੀ। ਔਰ ਇਸ ਤਰ੍ਹਾਂ ਦੇ ਸ਼ਰਈ ਮਨੁੱਖ ਪਹਿਲੀ ਲਾਂ ਦੇ ਚ ਰੁਕੇ ਹੋਏ, ਪਹਿਲੇ ਪੜਾਅ ਦੇ ਚ ਰੁਕੇ, ਮੈਂ ਸਿੱਖ ਜਗਤ ਦੇ ਚ ਵੀ ਦੇਖੇ, ਮੋਹਰ ਤੇ ਉਹਨਾਂ ਦੇ ਉੱਤੇ ਧਰਮ ਦੀ ਲੱਗੀ ਹੋਈ ਹੈ, ਬੜੇ ਕਠੋਰ, ਬੜੇ ਦੁਸ਼ਟ, ਬੜਾ ਅਨਰਥ ਕਰਦੇ ਨੇ। ਐਸੇ ਮਨੁੱਖ ਧਰਮ ਬਾਰੇ ਅਸ਼ਰਧਾ ਨੂੰ ਜਨਮ ਦਿੰਦੇ ਨੇ, ਐਸੇ ਮਨੁੱਖ ਈਸ਼ਵਰੀ ਵਿਸ਼ਵਾਸ ਸਾਰਿਆਂ ਦਾ ਕਮਜ਼ੋਰ ਕਰਦੇ ਨੇ। ਇਹ ਠੀਕ ਹੈ, ਪਰ ਇਸ ਨੂੰ ਸਹੀ ਜਾਣਨਾ, ਧਾਰਮਿਕ ਮਨੁੱਖ ਦੀ ਇੱਕ ਗਲਤੀ ਵੀ ਕਰੋੜਾਂ ਗਲਤੀਆਂ ਵਰਗੀ ਹੈ, ਇੱਕ ਪਾਪੀ ਦੀ ਕਰੋੜਾਂ ਗਲਤੀਆਂ ਵੀ ਸ਼ਾਇਦ ਇੱਕ ਗਲਤੀ ਵਰਗੀ, ਕਿਉਂਕਿ ਧਾਰਮਿਕ ਮਨੁੱਖ ਦੀ ਇੱਕ ਗਲਤੀ ਬਹੁਤ ਸਾਰਿਆਂ ਦੀ ਸ਼ਰਧਾ ਨੂੰ ਸੱਟ ਪਹੁੰਚਾਏ, ਬਹੁਤ ਸਾਰਿਆਂ ਦੀ ਭਾਵਨਾਵਾਂ ਨੂੰ ਜੋ ਹੈ ਛੇਣ ਕਰੇਗੀ। ਤੁਸੀਂ ਆਖੋ ਧਾਰਮਿਕ ਮਨੁੱਖ ਗਲਤੀ ਕਰਦਾ ਕਿਉਂ, ਰੁਕ ਜਾਂਦਾ, ਜਿਵੇਂ ਰੁਕਿਆ ਹੋਇਆ ਪਾਣੀ ਗੰਦਾ ਹੋ ਜਾਂਦਾ ਹੈ, ਰੁਕਿਆ ਹੋਇਆ ਧਿਆਨ ਮਨੁੱਖ ਨੂੰ ਗੰਦਾ ਕਰਦਾ। ਮੈਂ ਇਸ ਪੇਸ਼ੇ ਦੇ ਚਾਂ, ਆਮ ਸਾਧਾਰਨ ਮਨੁੱਖ ਵੀ ਕਈ ਦਫ਼ਾ ਐਸਾ ਅਨਰਥ ਨਹੀਂ ਕਰਦੇ, ਜੋ ਮੈਂ ਕਈ ਦਫ਼ਾ ਦੇਖ ਲੈਂਦਾ, ਗੁਣੀ ਗਹਿਣੀ ਕਰ ਲੈਂਦੇ, ਹੈਰਾਨ ਹੋ ਜਾਂਦਾ, ਗੁਰਦੁਆਰਿਆਂ ਦੇ ਪ੍ਰਬੰਧਕ ਕਰ ਲੈਂਦੇ ਨੇ, ਹੋਰ ਨਹੀਂ ਕਰ ਸਕਦੇ, ਕੋਈ ਕਰਦੇ, ਹੈਰਾਨਗੀ ਹੋ ਜਾਂਦੀ ਹੈ। ਇਹ ਤੇ ਸੇਵਾ ਕਰ ਰਹੇ ਨੇ, ਇਹ ਐਸਾ ਅਨਰਥ ਕਰਦੇ ਨੇ, ਸੁਰਤ ਰੁਕੀ ਹੋਈ, ਰੁਕਿਆ ਹੋਇਆ ਪਾਣੀ ਜਿਵੇਂ ਗੰਦਾ ਹੋ ਜਾਂਦਾ, ਇਸ ਤਰ੍ਹਾਂ ਗੰਦੇ ਹੋ ਗਏ। ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਮਾਸੂਮ ਲਾਡਲਿਆਂ ਬਾਰੇ ਦੀਵਾਰਾਂ ਦੇ ਵਿੱਚ ਚਿੰਨਣ ਦਾ ਫਿਤਵਾ ਕਾਜ਼ੀ ਨੇ ਦਿੱਤਾ ਹੈ। ਕਾਜ਼ੀ ਹੱਥ ਦੇ ਵਿੱਚ ਲੰਬੀ ਤਸਬੀਹ ਹੈ, ਬਗਲ ਦੇ ਵਿੱਚ ਕੁਰਾਨ ਸ਼ਰੀਫ ਹੈ, ਫਜਰ ਦੀ ਨਮਾਜ਼ ਪੜ੍ਹਦਾ, ਅਸਰ ਦੀ ਨਮਾਜ਼ ਪੜ੍ਹਦਾ, ਜ਼ੋਹਰ ਦੀ ਨਮਾਜ਼ ਪੜ੍ਹਦਾ, ਮਗਰਬ ਦੀ ਨਮਾਜ਼ ਪੜ੍ਹਦਾ, ਰਾਤ ਨੂੰ ਇਸ਼ਾ ਦੀ ਨਮਾਜ਼ ਪੜ੍ਹਦਾ, ਪੰਜੇ ਪੜ੍ਹਦਾ। ਔਰ ਗਜ਼ਬ ਦੀ ਗੱਲ, ਦੋ ਵਕਤ ਕੁਰਾਨ ਦੀ ਤਲਾਵਤ ਵੀ ਕਰਦਾ, ਪਾਠ ਵੀ ਕਰਦਾ, ਜ਼ਕਾਤ ਵੀ ਦਿੰਦਾ। ਜਿਸ ਵਕਤ ਉਹ ਫਿਤਵਾ ਸਾਦਰ ਕਰ ਰਿਹਾ ਸੀ, ਉਸ ਵਕਤ ਵੀ ਉਹਦੇ ਹੱਥ 'ਚ ਤਸਬੀਹ ਸੀ, ਉਸ ਵਕਤ ਵੀ ਉਹਦੇ ਹੱਥ 'ਚ ਤਸਬੀਹ ਸੀ। ਅਤੇ ਫਿਤਵਾ ਕੀ ਕਰਦਾ, ਦੇ ਰਿਹਾ ਇਹਨਾਂ ਬੱਚਿਆਂ ਨੂੰ ਜ਼ਿੰਦਾ ਦੀਵਾਰ ਦੇ ਚਣ। ਹੈਰਾਨੀ, ਧਾਰਮਿਕ ਮਨੁੱਖ, ਅਗਰ ਧਾਰਮਿਕ ਮਨੁੱਖ ਐਸਾ ਫਿਤਵਾ ਜਾਰੀ ਕਰ ਸਕਦਾ ਹੈ, ਤਾਂ ਡਾਕਟਰ ਮੁਹੰਮਦ ਇਕਬਾਲ ਦੇ ਬੋਲ ਸੁਣ ਲਓ। ਉਹ ਕਹਿੰਦਾ, ਕਤਲੇ ਮਾਸੂਮ ਕਰੋ ਔਰ ਮਾਵੇ ਜਫਾ ਰਹਿਤੇ ਹੋ, ਕਿਆ ਇਸੀ ਦੀਨ ਕੋ ਤੁਮ ਦੀਨੇ ਖੁਦਾ ਕਹਿਤੇ ਹੋ। ਬੜੀ ਚੋਟ ਕੀਤੀ ਉਸ। ਅਗਰ ਇਹੀ ਖੁਦਾਈ ਧਰਮ ਹੈ, ਤਾਂ ਫਿਰ ਸ਼ੈਤਾਨ ਦਾ ਧਰਮ ਕਿਹੜਾ ਹੋਵੇਗਾ। ਕਤਲੇ ਮਾਸੂਮ ਕਰੋ ਔਰ ਮਾਵੇ ਜਫਾ ਰਹਿਤੇ ਹੋ, ਕਿਆ ਇਸੀ ਦੀਨ ਕੋ ਤੁਮ ਦੀਨੇ ਖੁਦਾ ਕਹਿਤੇ ਹੋ। ਹੈਰਾਨਗੀ ਹੋਈ, ਖੁਦਾ ਦੇ ਨਾਂ ਤੇ, ਧਰਮ ਦੇ ਨਾਂ ਤੇ। 5000 ਸਾਲ ਤੱਕ ਬ੍ਰਾਹਮਣਾਂ ਨੇ ਜੋ ਧਰਮ ਦੇ ਨਾਂ ਤੇ ਇੱਥੇ ਅਨਰਥ ਕੀਤਾ, ਇਸ ਦੇਸ਼ ਦੇ ਵਿੱਚ ਧਰਮ ਤੋਂ ਮੁਨਕਰ ਹੋਣ ਦੇ ਜਜ਼ਬੇ ਜੋ ਪੈਦਾ ਹੋਏ, ਕੁਛ ਇੱਥੋਂ ਵੀ ਪੈਦਾ ਹੋਏ। ਇਹ ਵੀ ਮੈਂ ਅੱਜ ਕਰਦਾ, ਧਾਰਮਿਕ ਮਨੁੱਖ ਇਸ ਤਰ੍ਹਾਂ ਦੇ ਕਰਦੇ। ਗੁਰਦੁਆਰਿਆਂ ਦੇ ਪ੍ਰਬੰਧਕਾਂ ਦੇ ਹਾਲਾਤ ਦੇਖ ਕੇ, ਸਿਆਸੀ ਝਗੜੇ ਦੇਖ ਕੇ, ਔਰ ਗੁਣੀ ਗਿਆਨੀਆਂ ਦੀ ਜ਼ਿੰਦਗੀ ਦੇਖ ਕੇ, ਜੋ ਅਜੇ ਕੱਚੇ ਸ਼ਰਧਾਲੂ ਨੇ ਉਹਨਾਂ ਦੀ ਸ਼ਰਧਾ ਨੂੰ ਬੜੀ ਸੱਟ ਲੱਗ ਜਾਂਦੀ, ਹਿਰਦੇ ਉਹਨਾਂ ਦੇ ਜੋ ਹੈ ਟੁੱਟ ਜਾਂਦੇ। ਤਾਂ ਇਹ ਠੀਕ ਹੈ, ਧਰਮ ਮਨੁੱਖ ਦੀ ਇੱਕ ਗਲਤੀ ਕਰੋੜਾਂ ਗਲਤੀਆਂ ਵਰਗੀ ਹੈ, ਸ਼ਾਇਦ ਪਾਪੀ ਦੀਆਂ ਕਰੋੜਾਂ ਗਲਤੀਆਂ ਵੀ ਇੱਕ ਗਲਤੀ ਵਰਗੀ ਨਾ ਹੋ। ਇਹ ਵੀ ਮੈਂ, ਕਿਉਂਕਿ ਪਾਪੀ ਦੀ ਗਲਤੀ ਕਿਸੇ ਧਾਰਮਿਕ ਦੀ ਸ਼ਰਧਾ ਨੂੰ ਸੱਟ ਨਹੀਂ ਮਾਰਦੀ, ਅਗਲਾ ਸਮਝਦਾ ਹੈ ਹੀ ਚੋਰ, ਹੈ ਹੀ ਪਾਪੀ। ਪਰ ਉਹਨੂੰ ਇਹ ਪਤਾ ਚੱਲੇ ਤੇ ਗੁਰਦੁਆਰੇ ਦੀ ਸੇਵਾ ਕਰਦਾ ਤੇ ਦਾਨੀ ਹੈ, ਗਿਆਨੀ ਹੈ, ਨਾਮ ਜਪਦਾ, ਅੰਮ੍ਰਿਤ ਵੇਲੇ ਉੱਠਦਾ, ਇਸਨੇ ਐਸਾ ਅਨਰਥ ਕੀਤਾ। ਆਪਦੀ ਵਿਅਥ ਲਈ ਅਰਜ਼ ਕਰਾਂ, ਹੁਣੇ ਹੁਣੇ ਪੰਜਾਬ ਹਾਈ ਕੋਰਟ ਨੇ ਇੱਕ ਉੱਘੇ ਸੰਤ ਨੂੰ 10 ਸਾਲ ਦੀ ਸਜ਼ਾ ਦਿੱਤੀ। ਆਜ਼ਾਦ ਜੀ ਬੈਠੇ ਪੰਜਾਬੀ ਦੇ ਪੇਪਰਾਂ 'ਚ ਨਿਕਲੇ, ਕਨੇਡਾ ਦੀ ਇੱਕ ਚੋਟੀ ਦੇ ਧਾਰਮਿਕ ਮਨੁੱਖ ਨੂੰ 3 ਸਾਲ ਪਹਿਲੇ ਉੱਥੋਂ ਦੀ ਅਦਾਲਤ ਨੇ 9 ਦੀ ਸਜ਼ਾ ਸੁਣਾਈ। ਮੈਂ ਉੱਥੇ ਸੀ, ਹੈਰਾਨ ਹੋਇਆ। ਉਸ ਬੰਦੇ ਨਾਲ ਮੇਰਾ ਬਹਿਸ ਮਵਾਸਾ ਵੀ ਹੋ ਗਿਆ ਸੀ, ਉਹ ਮੇਰੇ 'ਤੇ ਔਖਾ ਵੀ ਹੋ ਗਿਆ ਸੀ, ਔਰ ਆਪਣੇ ਆਪ ਨੂੰ ਬੜਾ ਗਿਆਨੀ ਸਾਬਤ ਕਰੇ। ਮੈਂ ਕਿਹਾ ਠੀਕ ਹੈ, ਤੁਹਾਨੂੰ ਇਤਨੀ ਸਮਝ ਨਹੀਂ, ਮੈਂ ਇੰਨਾ ਪੜ੍ਹਾ ਲਿਖਾ ਨਹੀਂ, ਪਰਮਾਤਮਾ ਨੇ ਤੈਨੂੰ ਇੰਨਾ ਗਿਆਨੀ ਬਣਾਇਆ ਤਾਂ ਠੀਕ। ਅਨਰਥ ਹੋਇਆ ਜੋ ਆਮ ਮਨੁੱਖ ਵੀ ਨਹੀਂ ਕਰ ਸਕਦਾ। ਵੱਡੀ ਤੋਂ ਵੱਡੀ ਸਜ਼ਾ ਕੈਨੇਡਾ ਦੀ ਅਦਾਲਤ ਨੇ ਉਸਨੂੰ ਦਿੱਤੀ। ਇੱਕ ਮੌਲਵੀ ਨੂੰ ਪਾਕਿਸਤਾਨ ਦੇ 'ਚ ਵੀ 15 ਸਾਲ ਦੀ ਸਜ਼ਾ ਲਾਹੌਰ ਹਾਈ ਕੋਰਟ ਨੇ ਸੁਣਾਈ ਸੀ। ਇਹ ਵੀ ਮੈਂ, ਧਾਰਮਿਕ ਮਨੁੱਖ, ਮਸਜਿਦਾਂ ਬਣਾਉਣ ਵਾਲੇ, ਗੁਰਦੁਆਰੇ ਬਣਾਉਣ ਵਾਲੇ, ਚਲਾਉਣ ਵਾਲੇ, ਧਰਮ ਮੰਦਰ ਬਣਾਉਣ ਵਾਲੇ, ਚਲਾਉਣ ਵਾਲੇ, ਐਸਾ ਅਨਰਥ ਕਦੀ ਕਦੀ ਜਦ ਅਖਬਾਰਾਂ 'ਚ ਆ ਜਾਂਦਾ, ਲੋਕਾਂ ਦੀ ਸ਼ਰਧਾ ਨੂੰ ਬੜੀ ਸੱਟ ਲੱਗਦੀ ਕਿ ਕਿਹੜੇ ਧਾਰਮਿਕ ਮਨੁੱਖ ਐਸਾ ਅਨਰਥ ਕਰਦੇ ਨੇ ਜੋ ਪਿਹੜੀ ਨਾਂ 'ਤੇ ਰੁਕ ਗਏ, ਅੱਗੋਂ ਚੱਲਣ ਦੀ ਹਿੰਮਤ ਹੀ ਨਾ ਹੋਈ, ਤਾਂ ਪਹਿਲੇ ਪੜਾ 'ਤੇ ਹੀ ਰੁਕ ਗਏ। ਕਰਮ ਕਾਂਡ, ਸਰੀਰ 'ਤੇ ਕੁਛ ਕਰਦਾ ਰਿਹਾ, ਧਿਆਨ 'ਤੇ ਚੱਲਿਆ ਨੇ। ਅਗਰ ਧਿਆਨ ਚੱਲਦਾ ਤਾਂ ਗਿਆਨ ਨੇ ਜਨਮ ਲੈਣਾ ਸੀ। ਮੈਂ ਫਿਰ ਅਰਜ਼ ਕਰਾਂ, ਧਿਆਨ ਜਿਤਨਾ ਗਹਿਰਾ ਜਾਏਗਾ, ਗਿਆਨ ਉਤਨਾ ਉੱਪਰ ਉੱਠੇਗਾ, ਔਰ ਉੱਚਾ ਗਿਆਨ ਮਨੁੱਖ ਦੀ ਜ਼ਿੰਦਗੀ ਨੂੰ ਉੱਚਾ ਕਰ ਦੇਗਾ, ਮਹਾਨ ਬਣਾ ਦੇਗਾ। ਕਿਸੇ ਵੀ ਗਿਆਨ ਦੀ ਉਚਾਈ ਨੂੰ ਅਤੇ ਜੀਵਨ ਦੀ ਉੱਚਤਾ ਨੂੰ ਇਸ ਢੰਗ ਨਾਲ ਨਾਪਣਾ ਪਏਗਾ, ਇਹਦਾ ਧਿਆਨ ਬੜਾ ਗਹਿਰਾ, ਧਿਆਨ ਬੜਾ ਗਹਿਰਾ। ਧਿਆਨ ਚੱਲ ਪਿਆ, ਕੀ ਹੋਵੇਗਾ, ਸਰੀਰ ਪ੍ਰਵਿਰਤ ਹੋ ਗਿਆ ਕਰਮਾਂ ਦੇ ਵਿੱਚ। ਗੁਰੂ ਰਾਮਦਾਸ ਜੀ ਮਹਾਰਾਜ ਕਹਿੰਦੇ ਨੇ ਇਹ ਪਹਿਚਾਣ ਹੈ, ਉਸ ਪਹਿਚਾਣ ਦੀ ਸਾਰੀ ਰੂਪ ਰੇਖਾ ਜੋ ਧੰਨ ਗੁਰੂ ਰਾਮਦਾਸ ਜੀ ਮਹਾਰਾਜ ਨੇ ਬਿਆਨ ਕੀਤੀ ਹੈ, ਉਹ ਆਪ ਸਰਵਣ ਕਰ ਲਓ। ਹਰ ਪਹਿਲੜੇ ਲਾਉ ਪਰਵਿਰਤੀ ਕਰਮ ਦ੍ਰਿੜਾਇਆ ਬਲਰਾਮ ਜਿਓ। ਕਰਮ ਵਿੱਚ ਦ੍ਰਿੜਤਾ ਐਸਾ ਨਹੀਂ, ਗੁਰਦੁਆਰੇ ਇੱਕ ਦਿਨ ਆਇਆ ਤੇ ਮਹੀਨਾ ਆਉਂਦਾ ਹੀ ਨਹੀਂ, ਨਿਤਨੇਮ ਇੱਕ ਦਿਨ ਕੀਤਾ ਤੇ ਮਹੀਨਾ ਕਰਦਾ ਹੀ ਨਹੀਂ, ਇੱਕ ਦਿਨ ਅੰਮ੍ਰਿਤ ਵੇਲੇ ਉੱਠਿਆ ਤੇ 10 ਦਿਨ ਉੱਠਦਾ ਹੀ ਨਹੀਂ। ਕਰਮ ਵਿੱਚ ਦ੍ਰਿੜਤਾ ਨਹੀਂ ਹੈ, ਇਹ ਪਹਿਲੀ ਲਾਂ ਤੇ ਵੀ ਨਹੀਂ ਹੈ, ਇਹ ਪਹਿਲੇ ਪੜਾਅ ਤੇ ਵੀ ਨਹੀਂ, ਇਹਦੇ ਜੀ ਪਹਿਲੀ ਲਾਂ ਨਹੀਂ। ਕਿਉਂਕਿ ਮਹਾਰਾਜ ਇੱਥੇ ਕਹਿ ਰਹੇ ਨੇ ਕਰਮ ਵਿੱਚ ਦ੍ਰਿੜਤਾ, ਦ੍ਰਿੜਤਾ ਦੇ ਨਾਲ ਕਰਨਾ। ਜਿਵੇਂ ਨਿਯਮ ਪੂਰਵਕ ਦੁਕਾਨ ਖੋਲ੍ਹਣੀ ਹੈ, ਨਿਯਮ ਪੂਰਵਕ ਆਫਿਸ ਦੇ ਜਾਣਾ ਹੈ, ਸਾਰੇ ਕਰਮ ਕਰਨੇ ਨੇ ਔਰ ਉਹ ਸਾਰੇ ਕਰਮ ਦ੍ਰਿੜਤਾ ਨਾਲ ਨੇ, ਇਸੇ ਤਰੀਕੇ ਨਾਲ ਧਾਰਮਿਕ ਕਰਮ ਦੇ ਚੋਦੀ ਦ੍ਰਿੜਤਾ ਆ ਜਾਂਦੀ, ਕਰਨਾ ਹੀ ਕਰਨਾ ਹਰ ਹਾਲਤ ਵਿੱਚ ਕਰਨਾ। ਅਗਰ ਐਸੀ ਧਾਰਮਿਕ ਕਰਮ ਵਿੱਚ ਕਿਸੇ ਦੀ ਦ੍ਰਿੜਤਾ ਹੈ ਤਾਂ ਸਮਝ ਲੈਣਾ ਪਹਿਲੀ ਲਾਂਵ ਹੋ ਗਈ, ਇਹ ਪਹਿਲੇ ਪੜਾਅ ਤੇ ਆ ਗਿਆ। ਉਸ ਪਹਿਲੇ ਪੜਾਅ ਦੀ ਫਿਰ ਸਤਿਗੁਰੂ ਵਿਆਖਿਆ ਅੱਗੇ ਕਰਦੇ ਨੇ, ਬਾਣੀ ਬ੍ਰਹਮਾ ਵੇਦ ਧਰਮ ਦ੍ਰਿੜੋ ਪਾਪ ਤਜਾਇਆ ਬਲਰਾਮ ਜੀਓ। ਗੁਰਬਾਣੀ ਦੀ ਵਿਆਖਿਆ ਗੁਰਬਾਣੀ ਕਰਦੀ ਹੈ, ਸਭ ਨਾਦ ਵੇਦ ਗੁਰਬਾਣੀ ਮਨ ਰਾਤਾ ਸਾਰੰਗ ਪਾਣੀ। ਵੇਦ ਦੇ ਅਰਥ ਕਰਨਾ ਪਏਗਾ ਗਿਆਨ, ਕਿਹਦਾ ਗਿਆਨ? ਬ੍ਰਹਮ ਦਾ ਗਿਆਨ, ਬ੍ਰਹਮੇ ਦਾ ਗਿਆਨ। ਜੋ ਬ੍ਰਹਮ ਦਾ ਗਿਆਨ ਹੈ, ਵੇਦ ਹੈ, ਉਹਦਾ ਜੋ ਗਿਆਨ ਹੈ ਇਹਦੇ ਚ ਵੀ ਉਸਦੀ ਦ੍ਰਿੜਤਾ ਆ ਗਈ ਹੈ। ਬਾਣੀ ਦੀ ਭਾਵੇਂ ਸਮਝ ਨਹੀਂ ਪਰ ਦ੍ਰਿੜਤਾ ਨਾਲ ਪਾਠ ਕਰਦਾ ਹੈ, ਕੁਰਾਨ ਦੀ ਭਾਵੇਂ ਸਮਝ ਨਹੀਂ ਪਰ ਦ੍ਰਿੜਤਾ ਨਾਲ ਤਲਾਵਤ ਕਰਦਾ ਹੈ, ਵੇਦਾਂ ਦੀ ਭਾਵੇਂ ਸਮਝ ਨਹੀਂ ਪਰ ਦੋ ਵਕਤ ਪਾਠ ਕਰਦਾ ਹੈ। ਇਹਨੂੰ ਕਹਿੰਦੇ ਨੇ ਸਰੀਰਕ ਕਰਮ, ਦ੍ਰਿੜਤਾ ਨਾਲ ਕਰਦਾ, ਬਾਣੀ ਪੜ੍ਹਨੇ ਹੀ ਪੜ੍ਹਨੀ, ਨਿਤਨੇਮ ਕਰਨਾ ਹੀ ਕਰਨਾ ਹੈ। ਪਤਾ ਨਹੀਂ ਸਾਡੇ ਵਿੱਚ ਬੜੀ ਰਾਏ ਦੇਣ ਵਾਲੇ ਇਸ ਤਰ੍ਹਾਂ ਦੇ ਪੁਰਸ਼ ਪੈਦਾ ਹੋ ਜਾਂਦੇ ਨੇ, 5-7 ਸ਼ਹਿਰਾਂ 'ਚ ਮੈਂ ਦੇਖ ਕੇ ਹੈਰਾਨ ਹੋਇਆ। ਕਹਿੰਦੇ ਨੇ ਜੀ ਅੱਧਾ ਘੰਟਾ ਵਾਹਿਗੁਰੂ ਮੰਤਰ ਦਾ ਜਪ ਕਰੋ, ਬਾਣੀ ਪੜ੍ਹਨ ਦੀ ਕੀ ਲੋੜ, ਰੋਜ਼ ਰੋਜ਼ ਰਿਪੀਟ ਕਰਨ ਦੀ ਲੋੜ। ਕੌਣ ਦੱਸੇ? ਗੁਰਮੁਖ ਬਾਣੀ ਨਾਮ ਹੈ, ਨਾਮ ਹਿਰਦੇ ਵਸਾਈ। ਬਾਣੀ ਨਾਮ ਜਪਣਾ ਹੈ, ਬਾਣੀ ਦਾ ਜਪਣਾ ਨਾਮ ਦਾ ਜਪਣਾ ਹੈ, ਐਵੇਂ ਭਰਮ ਭੁਲੇਖਾ ਹੈ ਕਈਆਂ ਨੂੰ। ਬਾਣੀ ਜਪਣ ਵਾਸਤੇ ਸ਼ਬਦ ਵਿੱਚ ਧੁਨ ਵਿੱਚ ਧਿਆਨ ਚਾਹੀਦਾ ਹੈ, ਸ਼ਬਦ ਕੀ ਆਵਾਜ਼ ਧੁਨ, ਉਹਦੇ 'ਚ ਜਿਹੜਾ ਧਿਆਨ ਜੋੜਨਾ ਹੈ ਇਹੀ ਸੁਰਤ ਹੈ, ਸ਼ਬਦ ਸੁਰਤ ਦਾ ਮੇਲ। ਪਰ ਸ਼ਬਦ ਸੁਰਤ ਦਾ ਮੇਲ ਤਾਂ ਹੋ ਸਕਦਾ ਸ਼ਬਦ ਕੰਠ ਹੋਵੇ। ਇਸ ਵਾਸਤੇ ਮੈਂ ਅਰਜ਼ ਕਰਦਾ ਹੁੰਦਾ, ਇੱਕ ਹੁੰਦਾ ਬਾਣੀ ਪੜ੍ਹਨਾ, ਇੱਕ ਹੁੰਦਾ ਬਾਣੀ ਜਪਣਾ। ਪੜ੍ਹਨ ਲੱਗਿਆਂ ਧਿਆਨ ਬਾਹਰ ਕਰਨਾ ਪਏਗਾ, ਅਕਸ਼ਰਾਂ 'ਤੇ ਰੱਖਣਾ ਪਏਗਾ। ਜਪਣ ਲੱਗਿਆਂ ਅੱਖਾਂ ਮੀਟਣੀਆਂ ਪੈਣਗੀਆਂ, ਧਿਆਨ ਅੰਦਰ ਲੈ ਜਾਣਾ ਪਏਗਾ, ਉਹਨਾਂ ਨੂੰ ਸੁਣਨਾ ਪਏਗਾ। ਪੜ੍ਹਨ ਲੱਗਿਆਂ ਅੱਖਾਂ ਖੋਲਣੀਆਂ ਪੈਣਗੀਆਂ ਗੁਟਕੇ 'ਤੇ, ਜਪਣ ਲੱਗਿਆਂ ਅੱਖਾਂ ਬੰਦ ਕਰਨੀਆਂ ਪੈਣਗੀਆਂ। ਅਤੇ ਜੇ ਬਾਣੀ ਜਪਣੀ ਹੈ ਅਤੇ ਅੱਖਾਂ ਬੰਦ ਕਰਨੀਆਂ ਤਾਂ ਬਾਣੀ ਕੰਠ ਹੋਵੇ ਤਾਂ ਹੀ ਹੋਵੇਗਾ ਨਾ, ਹੁਣ ਤਾਂ ਨਹੀਂ ਨਾ ਹੋ ਸਕਦਾ। ਤੋ ਕੋਈ ਆਖੇ ਮੈਂ ਪੜ੍ਹਾ ਲਿਖਾ ਹੀ ਨਹੀਂ ਜਾਂ ਪੜ੍ਹਾ ਲਿਖਾਂ ਤੇ ਮੈਨੂੰ ਬਾਣੀ ਕੰਠ ਨਹੀਂ, ਮੈਂ ਕਿਵੇਂ ਜਪਾਂ? ਉਹਨਾਂ ਸਾਰੇ ਮਨੁੱਖਾਂ ਲਈ ਅਵਤਾਰਾਂ ਨੇ ਸਹੂਲਤ ਪੈਦਾ ਕੀਤੀ ਹੋਈ, ਇੱਕ ਅੱਖਰ ਦਾ ਜਪ ਕਰਨਾ, ਸਾਡੇ ਵਿੱਚ ਵਾਹਿਗੁਰੂ ਹੈ, ਇਹ ਤੇ ਕੰਠ ਹੋ ਸਕਦਾ ਜਪ। ਰਾਮ ਓਮ ਅੱਲਾਹ ਹੋ ਇਹ ਜਪ, ਸਾਰੀ ਦੀ ਸਾਰੀ ਬਾਣੀ ਪ੍ਰਭੂ ਦਾ ਨਾਮ ਹੈ, ਗੁਰਮੁਖ ਬਾਣੀ ਨਾਮ ਹੈ। ਜਿਹੜੇ ਇਸਦੇ ਉੱਤੇ ਵਿਚਾਰ ਦਿੰਦੇ ਨੇ ਗੁਰਬਾਣੀ ਦਾ ਪਾਠ ਨਾਮ ਜਪਣਾ ਨਹੀਂ, ਨਾਮ ਜਪਣਾ ਨਾਮ ਜਪਣਾ, ਇਹ ਪੰਗਤੀਆਂ ਤੇ ਸਤਿਗੁਰੂ ਦੀਆਂ ਨੇ, ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ। ਗੁਰਮੁਖ ਬਾਣੀ ਨਾਮ ਹੈ, ਨਾਮ ਹਿਰਦੇ ਵਸ, ਬਾਣੀ ਦੇ ਜਪਣ ਨਾਲ ਵੀ ਉਹੀ ਆਨੰਦ ਬਣਦਾ ਔਰ ਉਸ ਆਨੰਦ ਤੱਕ ਪਹੁੰਚੇ ਮੈਂ ਪੁਰਸ਼ ਦੇਖੇ ਨੇ ਸਿਰਫ ਬਾਣੀ ਜਪ ਜਪ। ਜਪ ਮਨ ਵੇਰੇ ਗੋਬਿੰਦ ਕੀ ਬਾਣੀ, ਸਾਧੂ ਜਨ ਰਾਮ ਰਸਨ ਵਖਾਣੀ। ਮੈਂ ਫਿਰ ਅਰਜ਼ ਕਰਾਂ, ਜਪਣ ਲੱਗਿਆਂ ਅੱਖਾਂ ਮੀਟਣੀਆਂ ਪੈਂਦੀਆਂ, ਧਿਆਨ ਅੰਦਰ ਕਰਨਾ ਪੈਂਦਾ, ਪੜ੍ਹਨ ਲੱਗੇ ਅੱਖਾਂ ਖੋਲਣੀਆਂ ਪੈਂਦੀਆਂ, ਧਿਆਨ ਬਾਹਰ ਕਰਨਾ ਪੈਂਦਾ। ਅਤੇ ਸਾਰੀ ਜ਼ਿੰਦਗੀ ਵੀ ਪੜ੍ਹਦੇ ਰਹੀਏ, ਜ਼ਿੰਦਗੀ ਬਦਲਦੀ ਨਹੀਂ। ਪੜ੍ਹੀਏ ਜੇਤੇ ਵਰਸ ਵਰਸ, ਪੜ੍ਹੀਏ ਜੇਤੇ ਪੜ੍ਹੀਏ ਜੇਤੀ ਆਰਜਾ, ਪੜ੍ਹੀਏ ਜੇਤੇ ਸਵਾਸ, ਨਾਨਕ ਲੇਖੇ ਇੱਕ ਗੱਲ ਹੋਰ ਹੋਂ ਮੈਂ ਜਪਣਾ। ਆਤਮਿਕ ਮੰਡਲ ਦੀਆਂ ਜੋ 4 ਸਟੇਜਾਂ, ਚਾਰ ਅਵਸਥਾਵਾਂ ਚਾਰ ਪੜਾਓ ਧੰਨ ਗੁਰੂ ਰਾਮਦਾਸ ਜੀ ਮਹਾਰਾਜ ਨੇ ਵਰਣਨ ਕੀਤੇ ਨੇ। ਇੱਕ ਦੀ ਵਿਚਾਰ ਆਪਾਂ ਰਾਤ ਤੱਕ ਸਰਵਨ ਕੀਤੇ। ਪਹਿਲੀ ਲਾਮ ਵਿੱਚ ਸਾਹਿਬ ਐਸਾ ਦੱਸਦੇ ਨੇ ਕਰਮ ਸਹਿਜ ਹੋ ਜਾਂਦਾ, ਸਹਿਜ ਹੋ ਆਨੰਦ ਹੋ ਆਵਡ ਭਾਗੀ ਮਨ ਹਰ ਹਰ ਮੀਠਾ ਲਾਇਆ। ਕਰਮ ਕਰਨਾ ਸੁਭਾਅ ਬਣ ਗਿਆ, ਕਰਮ ਸਹਿਜ ਹੋ ਗਿਆ, ਸਵੈਮ ਤੋਂ ਪੈਦਾ ਹੁੰਦਾ ਹੈ। ਇੱਕ ਤੇ ਐਸਾ ਹੈ ਉੱਦਮ ਕੀਤਾ ਜਾ ਰਿਹਾ ਬੱਧਾ ਚੱਟੇ, ਉਸ ਕਰਮ ਦੇ ਪ੍ਰਤੀ ਅੰਦਰੋਂ ਚਾਅ ਨਹੀਂ ਪੈਦਾ ਹੁੰਦਾ ਲੇਕਿਨ ਕਰ ਰਿਹਾ। ਐਸੇ ਕਰਮ ਦੇ ਅੰਦਰ ਸੰਸਕਾਰ ਨਹੀਂ ਬਣਦੇ, ਐਸਾ ਕਰਮ ਅੰਦਰ ਲਿਖਿਆ ਵੀ ਨਹੀਂ ਜਾਂਦਾ। ਇਹਨੂੰ ਮੈਂ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਦੀਆਂ ਜਪਜੀ ਸਾਹਿਬ ਦੀਆਂ ਪੰਕਤੀਆਂ ਰਾਹੀਂ ਸਪਸ਼ਟ ਕਰਾਂ। ਉਨੀ ਪਾਪੀ ਆਖਣ ਨਾ ਹੈ, ਇਹ ਪੁੰਨੀ ਹੈ, ਇਹ ਪਾਪੀ ਹੈ, ਇਹ ਕਹਿਣ ਮਾਤਰ ਗੱਲ ਨਹੀਂ ਹੈ। ਕਰ ਕਰ ਕਰਨਾ ਲਿਖ ਲੈ ਜਾਓ, ਦੋ ਦਫਾ ਹੈ ਕਰ ਕਰ, ਸਰੀਰ ਕਰ ਰਿਹਾ ਨਾਲੇ ਮਨ ਵੀ ਕਰ ਰਿਹਾ, ਇਹ ਅੰਦਰ ਲਿਖਿਆ ਜਾਂਦਾ ਹੈ। ਸਰੀਰ ਕਰ ਰਿਹਾ ਮਨ ਵਿੱਚ ਪੂਰਾ ਸ਼ਾਮਲ ਨਹੀਂ ਹੈ, ਅੰਦਰ ਨਹੀਂ ਲਿਖਿਆ ਜਾਂਦਾ। ਕਰ ਕਰ ਕਰਨਾ ਲਿਖ ਲੈ ਜਾਓ, ਮੈਂ ਪਾਠ ਕਰ ਰਿਹਾ ਪਰ ਇਸ ਵਿੱਚ ਮੇਰਾ ਪੂਰਾ ਮਨ ਨਹੀਂ ਹੈ, ਅੰਦਰ ਨਹੀਂ ਲਿਖਿਆ ਜਾਏ। ਪਰ ਮੈਂ ਕੋਈ ਗਲਤ ਕੰਮ ਕਰ ਰਿਹਾ ਉਹਦੇ 'ਚ ਮੇਰਾ ਪੂਰਾ ਮਨ ਹੈ, ਇਹ ਲਿਖਿਆ ਜਾਏਗਾ, ਇਹ ਅੰਦਰ ਲਿਖਿਆ ਜਾਏ। ਕਰ ਕਰ ਕਰਨਾ ਲਿਖ ਲੈ ਜਾਓ, ਕਿੱਥੇ ਲਿਖਿਆ ਜਾਂਦਾ ਹੈ? ਮਨੁੱਖ ਦੇ ਮਨ ਦੇ 'ਚ ਲਿਖਿਆ ਜਾਂਦਾ ਹੈ। ਦੂਸਰਾ ਨੁਕਤਾ ਵੀ ਬਿਆਨ ਕਰਾਂ, ਸਰੀਰ 'ਤੇ ਨਹੀਂ ਕਰ ਰਿਹਾ ਪਰ ਮਨ ਪੂਰਾ ਕਰ ਰਿਹਾ ਹੈ, ਲਿਖਿਆ ਜਾਏਗਾ। ਸਰੀਰ ਕਰ ਰਿਹਾ ਇਹਦੇ 'ਚ ਮਨ ਪੂਰਾ ਸ਼ਾਮਲ ਨਹੀਂ ਹੈ, ਨਹੀਂ ਲਿਖਿਆ ਜਾਏਗਾ। ਤੁਸੀਂ ਸਤਸੰਗੀ ਹੋ, ਜ਼ਿੰਦਗੀ ਸਾਰੀ ਐਵੇਂ ਨਾ ਬਤੀਤ ਹੋ ਜਾਏ। ਅੱਜ ਪਾਠ ਕੀਤਾ ਹੈ ਅਤੇ ਦੇਖਣਾ ਲਿਖਿਆ ਗਿਆ ਕਿ ਨਹੀਂ, ਐਵੇਂ ਹੀ ਕਰ ਛੱਡੇ। ਮਹਾਰਾਜ ਕਹਿੰਦੇ ਨੇ ਭਾਵੇਂ ਕਿਤਨੇ ਹੈ ਵੱਡੀਆਂ ਵੱਡੀਆਂ ਕੋਈ ਪੁਸਤਕਾਂ ਪੜ੍ਹ ਲਵੇ, ਗ੍ਰੰਥ ਪੜ੍ਹ ਲਵੇ, ਪਰ ਜਿੰਨੇ ਚਿਰ ਤੱਕ ਆਪਣੇ ਸੰਸਕਾਰਾਂ ਨੂੰ ਪੜ੍ਹਨ ਦੀ ਜਾਂਚ ਨਹੀਂ ਆਈ, ਇਹ ਅਨਪੜ੍ਹ ਹੈ, ਮੂਰਖ ਦਾ ਮੂਰਖ। ਪਾਇਆ ਕਾਗਦ ਮਨ ਭਰਵਾਣਾ, ਸਿਰ ਕੇ ਲੇਖ ਨਾ ਪੜ੍ਹੇ ਇਆਣਾ। ਬੜੇ ਬੜੇ ਗ੍ਰੰਥ ਪੜ੍ਹ ਲੈਂਦਾ, ਬੜੀਆਂ ਬੜੀਆਂ ਕਿਤਾਬਾਂ ਪੜ੍ਹ ਲੈਂਦਾ, ਸਿਰ ਦੇ ਲੇਖ 'ਤੇ ਪੜ੍ਹਨ ਦੀ ਜਾਂਚ ਨਹੀਂ ਆਉਂਦੀ। ਜਿਸ ਕਰਮ ਨੂੰ ਪੂਰੇ ਮਨ ਨਾਲ ਕੀਤਾ ਹੈ ਉਹ ਅੰਦਰ ਲਿਖਿਆ ਜਾਂਦਾ, ਔਰ ਜਿਹੜਾ ਲਿਖਿਆ ਜਾਂਦਾ ਉਹ ਸੁਭਾਅ ਬਣ ਜਾਂਦਾ, ਗਿਆਨ ਬਣ ਜਾਂਦਾ। ਜਿਹੜਾ ਲਿਖਿਆ ਜਾਂਦਾ ਵਿਚਾਰਾਂ 'ਚ ਚੱਲਦਾ ਰਹਿੰਦਾ, ਚੱਲਦਾ ਰਹਿੰਦਾ। ਜੋ ਨਹੀਂ ਲਿਖਿਆ ਗਿਆ ਵਿਚਾਰਾਂ 'ਚ ਨਹੀਂ ਚੱਲਦਾ, ਜੋ ਨਹੀਂ ਲਿਖਿਆ ਗਿਆ ਗਿਆਨ ਨਹੀਂ ਬਣਦਾ, ਜੋ ਨਹੀਂ ਲਿਖਿਆ ਗਿਆ ਸੁਭਾਅ ਨਹੀਂ ਬਣਦਾ। ਕੁਰਾਨ ਪੜ੍ਹ ਰਿਹਾ ਉਹਦੇ 'ਚ ਮਨ ਨਹੀਂ ਹੈ, ਇਹਦੇ ਵਿਵਹਾਰ ਦੇ 'ਚ, ਇਹਦੇ ਸੁਭਾਅ ਦੇ 'ਚ, ਇਹਦੇ ਗਿਆਨ ਦੇ 'ਚ, ਇਹਦੇ ਸੰਸਕਾਰਾਂ ਦੇ 'ਚ ਕੁਰਾਨ ਨਹੀਂ ਹੋਵੇ, ਨਹੀਂ ਹੋਵੇ। ਬਾਣੀ ਪੜ੍ਹ ਰਿਹਾ ਇਹਦੇ 'ਚ ਇਹਦਾ ਪੂਰਾ ਮਨ ਨਹੀਂ ਹੈ, ਇਹਦੇ ਵਿਵਹਾਰ ਦੇ 'ਚ ਬਾਣੀ ਦੀ ਝਲਕ ਨਹੀਂ ਮਿਲੇਗੀ, ਇਹਦੇ ਸੁਭਾਅ ਦੇ 'ਚ ਬਾਣੀ ਦੀ ਝਲਕ ਨਹੀਂ ਮਿਲੇਗੀ। ਇਹ ਬਾਣੀ ਦਾ ਪਾਠ ਇਹਦਾ ਸੁਭਾਅ ਨਹੀਂ ਹੋਵੇਗਾ, ਇਹ ਬਾਣੀ ਦਾ ਪਾਠ ਇਸਦਾ ਗਿਆਨ ਨਹੀਂ ਹੋਵੇਗਾ। ਇਹਨੂੰ ਬੜੇ ਧਿਆਨ ਨਾਲ ਸਰਵਣ ਕਰਨਾ, ਔਰ ਕਿੰਤੂ ਪਰੰਤੂ ਕਰਨ ਦੀ ਵੀ ਲੋੜ ਨਹੀਂ। ਮੈਂ ਰਾਤ ਅਰਜ਼ ਕੀਤੀ ਸੀ, ਧਾਰਮਿਕ ਮਨੁੱਖ ਦੀ ਇਹ ਪਹਿਚਾਣ ਹੈ ਦੁਸ਼ਟ ਦੇ ਉੱਤੇ ਦਇਆ ਹੁੰਦੀ ਹੈ, ਸੱਜਣ ਦੇ ਉੱਤੇ ਸ਼ਰਧਾ ਹੁੰਦੀ ਹੈ। ਉਹਨੂੰ ਦੁਰਾਚਾਰੀ 'ਤੇ ਦਇਆ ਆ ਜਾਂਦੀ ਹੈ, ਉਹਨੂੰ ਸਦਾਚਾਰੀ 'ਤੇ ਸ਼ਰਧਾ ਆ ਜਾਂਦੀ, ਉਹਨੂੰ ਸਤਸੰਗੀ 'ਤੇ ਸ਼ਰਧਾ ਆ ਜਾਂਦੀ ਹੈ, ਕੁਸੰਗੀ 'ਤੇ ਦਇਆ ਆ ਜਾਂਦੀ ਹੈ। ਇੰਨਾ ਕੀਮਤੀ ਜੀਵਨ ਕੁਸੰਗਤ 'ਚ ਬਤੀਤ ਪਿਆ ਕਰਦਾ ਹੈ। ਜਿਸ ਦਿਨ ਚੰਗੇ ਮਨੁੱਖ 'ਤੇ ਸ਼ਰਧਾ ਪੈਦਾ ਹੋਵੇ, ਮਾੜੇ ਮਨੁੱਖ 'ਤੇ ਦਇਆ ਆਵੇ, ਉਹ ਸਮਝ ਲੈਣਾ ਕਛ ਯੋਗ ਪ੍ਰਾਪਤ ਗਣਿਆ। ਕੁਛ ਨਾ ਕੁਛ ਧਰਮ ਦੀ ਪ੍ਰਾਪਤੀ ਹੋ ਰਹੀ ਹੈ, ਕੁਛ ਨਾ ਕੁਛ ਖੇਡ ਬਣ ਰਹੀ ਹੈ। ਜੋ ਧਰਮ ਦੀ ਦੁਨੀਆਂ ਵਿੱਚ ਅੱਗੇ, ਉਸ 'ਤੇ ਸ਼ਰਧਾ ਨਹੀਂ ਹੈ, ਔਰ ਜੋ ਪਿੱਛੇ ਹੈ ਉਸ 'ਤੇ ਦਇਆ ਨਹੀਂ ਹੈ, ਅਜੇ ਧਰਮ ਦੀ ਖੇਡ ਨਹੀਂ ਬਣੀ। ਇਹ ਪਹਿਚਾਣ, ਸਿਆਣੇ ਦੇ ਉੱਤੇ ਸ਼ਰਧਾ ਨਹੀਂ ਆ ਰਹੀ, ਮੂਰਖ ਦੇ ਉੱਤੇ ਦਇਆ ਨਹੀਂ ਆ ਰਹੀ, ਸਤਸੰਗੀ ਦੇ ਉੱਤੇ ਸ਼ਰਧਾ ਨਹੀਂ ਆ ਰਹੀ, ਕੁਸੰਗੀ ਦੇ ਉੱਤੇ ਦਇਆ ਨਹੀਂ ਆ ਰਹੀ, ਸਦਾਚਾਰੀ ਦੇ ਉੱਤੇ ਸ਼ਰਧਾ ਨਹੀਂ ਪੈਦਾ ਹੋ ਰਹੀ, ਦੁਰਾਚਾਰੀ ਦੇ ਉੱਤੇ ਦਇਆ ਨਹੀਂ ਆ ਰਹੀ, ਅਜੇ ਕੋਈ ਧਰਮ ਦੀ ਖੇਡ ਨਹੀਂ, ਅਜੇ ਇਸਦਾ ਕਰਮ ਸਹਿਜ ਨਹੀਂ ਬਣਿਆ, ਅਜੇ ਇਹਦੇ ਕਰਮ ਸੁਭਾਅ ਨਹੀਂ ਬਣੇ, ਅਜੇ ਇਹਦੇ ਕਰਮ ਕੀਤੇ ਹੋਏ ਗਿਆਨ ਨਹੀਂ ਬਣੇ। ਭਾਵੇਂ ਕਰਮ ਕਰ ਰਿਹਾ, ਗੁਰਦੁਆਰੇ ਆਉਣਾ ਕਰਮ ਹੈ, ਕਥਾ ਕੀਰਤਨ ਸੁਣਨਾ ਕਰਮ ਹੈ, ਬਾਣੀ ਪੜ੍ਹਨੇ ਕਰਮ ਹੈ, ਪਰ ਇਸ ਵਿੱਚ ਮਨ ਪੂਰਾ ਨਹੀਂ ਤੋ ਲਿਖਿਆ ਨਹੀਂ ਜਾਏਗਾ, ਅੰਦਰ ਸੰਸਕਾਰ ਨਹੀਂ ਬਣਨਗੇ। ਮੈਂ ਪੰਕਤੀਆਂ ਫਿਰ ਦੁਹਰਾਵਾਂ, ਉਨੇ ਪਾਪੀ ਆਖਣ ਨਾ ਹੈ, ਕਰ ਕਰ ਕਰਨਾ ਲਿਖ ਲਏ, ਕੰਨ ਕਰ ਰਿਹਾ ਕਰ ਨਾਲ ਮਨ ਵੀ ਕਰ ਰਿਹਾ ਕਰ ਕਰ, ਕੰਨ ਤੇ ਮਨ ਦਾ ਜੋ ਕਰਨਾ ਹੈ ਉਹ ਅੰਦਰ ਲਿਖਿਆ ਜਾਂਦਾ, ਉਹ ਸੁਭਾਅ ਬਣਦਾ, ਉਹ ਗਿਆਨ ਬਣਦਾ, ਉਹ ਮਨ ਦਾ ਹਿੱਸਾ ਬਣਦਾ। ਕੰਨ ਕਰ ਰਿਹਾ ਮਨ ਵਿੱਚ ਪੂਰਾ ਸ਼ਾਮਿਲ ਨਹੀਂ ਹੈ, ਅਧੂਰਾ, ਨਹੀਂ ਲਿਖਿਆ ਜਾਏਗਾ, ਨਹੀਂ ਲਿਖਿਆ ਜਾਏਗਾ। ਕੰਨ ਤੇ ਨਹੀਂ ਕਰ ਰਿਹਾ ਪਰ ਮਨ ਕਰ ਰਿਹਾ ਲਿਖਿਆ ਜਾਏਗਾ, ਲਿਖਿਆ ਅੰਦਰ ਜੋ ਲਿਖਿਆ ਜਾਂਦਾ ਹੈ ਮਾਨਸਿਕ ਕਰਮ ਲਿਖਿਆ ਜਾਂਦਾ ਹੈ, ਕੋਰਾ ਸਰੀਰਕ ਕਰਮ ਨਹੀਂ। ਲੇਕਿਨ ਧਰਮ ਦੀ ਦੁਨੀਆ ਪਹਿਲੇ ਸਰੀਰਕ ਕਰਮ ਤੋਂ ਆਰੰਭ ਕਰਨੀ ਪੈਂਦੀ ਹੈ, ਮਜਬੂਰੀ, ਤਨ ਤੋਂ ਹੀ ਆਰੰਭ ਕਰਨੀ ਪੈਂਦੀ। ਪਰ ਜੀਵਨ ਭਰ ਸਰੀਰਕ ਕਰਮ, ਸਰੀਰਕ ਕਰਮ ਹੀ ਰਹਿ ਗਿਆ, ਤਨ ਦਾ ਹੀ ਕਰਮ, ਮਨ ਉਸ ਵਿੱਚ ਸ਼ਾਮਿਲ ਨਹੀਂ ਹੈ, ਜ਼ਿੰਦਗੀ ਅਜਾ ਹੀ ਚਲੀ ਗਈ। ਮੈਂ ਦੇਖਦਾ ਬਹੁਤ ਪਾਠ ਕਈ ਕਰ ਦੇਣਾ, ਬੜਾ ਕਰ ਦੇਣਾ, ਪਰ ਉਸ ਵਿੱਚ ਮਨ ਪੂਰਾ ਹੁੰਦਾ ਨਹੀਂ, ਉਹ ਲਿਖਿਆ ਨਹੀਂ ਜਾਂਦਾ। ਉਹਨਾਂ ਦੇ ਵਿਵਹਾਰ ਤੋਂ ਪਤਾ ਚੱਲਦਾ ਹੈ, ਵਿਵਹਾਰ ਵਿੱਚ ਬਾਣੀ ਨਹੀਂ ਝਲਕਦੀ ਪਈ। ਭਾਗਵਤ ਗੀਤਾ ਦਾ ਪਾਠ ਤੇ ਕਰਦੇ ਪਏ ਨੇ, ਵਿਵਹਾਰ ਵਿੱਚ ਭਗਵਾਨ ਦੀ ਗੀਤਾ ਪ੍ਰਗਟ ਨਹੀਂ ਹੋ ਰਹੀ। ਕੁਰਾਨ ਦੀ ਤਲਾਵਤ ਤੇ ਕਰਦੇ ਪਏ ਨੇ, ਪਰ ਵਿਵਹਾਰ ਦੇ ਉੱਤੇ ਸ਼ੈਤਾਨ ਪ੍ਰਗਟ ਹੋ ਰਿਹਾ, ਕੁਰਾਨ ਪ੍ਰਗਟ ਨਹੀਂ ਹੋ ਰਹੀ। ਗੁਰਬਾਣੀ ਦਾ ਪਾਠ ਤੇ ਕਰਦੇ ਪਏ ਨੇ, ਪਰ ਵਿਵਹਾਰ ਦੇ ਉੱਤੇ ਮਨਮੁਖਤਾ ਪ੍ਰਗਟ ਹੋ ਰਹੀ ਹੈ, ਗੁਰਮੁਖਤਾ ਨਹੀਂ। ਇਹਨਾਂ ਸਾਰੀਆਂ ਗੱਲਾਂ ਨੂੰ ਗਹਿਰਾਈ ਨਾਲ ਲੈਣਾ। ਮਹਾਰਾਜ ਕਹਿੰਦੇ ਨੇ ਬੜਾ ਪੜ੍ਹਾ ਲਿਖਾ ਔਰ ਬਹੁਤ ਕੁਝ ਪੜ੍ਹ ਲਿਖ ਲੈਂਦਾ, ਪਰ ਗਰਦਬ ਦੀ ਗੱਲ ਇਹਨੂੰ ਆਪਣੇ ਸੰਸਕਾਰਾਂ ਨੂੰ ਪੜ੍ਹਨ ਦੀ ਜਾਂਚ ਆਈ ਨਹੀਂ। ਕਾਇਆ ਕਾਗਦ ਮਨ ਪਰਵਾਣਾ, ਸਿਰ ਕੇ ਲੇਖ ਨਾ ਪੜੇ ਇਹ ਆਣਾ। ਇਹ ਸਿਰ ਦੇ ਲੇਖ ਸਾਡੇ ਕੌਣ ਲਿਖਦਾ? ਅਸੀਂ ਆਪ ਲਿਖਦੇ ਹਾਂ। ਅਸੀਂ ਲਿਖ ਸਕੀਏ, ਪ੍ਰਭੂ ਨੇ ਸਾਨੂੰ ਸੁਤੰਤਰਤਾ ਦਿੱਤੀ ਹੋਈ ਹੈ, ਕਿਉਂਕਿ ਸੁਤੰਤਰਤਾ ਉਸੇ ਨੇ ਦਿੱਤੀ ਹੈ। ਇਸ ਵਾਸਤੇ ਭਗਤ ਕਹਿ ਦਿੰਦੇ ਨੇ, ਪ੍ਰਭੂ ਸਭ ਕੁਝ ਤੇਰੇ ਹੱਥ 'ਚ ਹੈ, ਸਾਡੀ ਸੁਤੰਤਰਤਾ ਵੀ ਤੇ ਤੇਰੀ ਦੇਣ ਹੈ ਨਾ, ਤੂੰ ਦਿੱਤੀ ਹੈ। ਇਹ ਲੇਖ ਅਸੀਂ ਆਪ ਲਿਖਦੇ ਹਾਂ, ਕਿਸ ਤਰ੍ਹਾਂ? ਕਰ ਕਰ ਕਰਨਾ ਲਿਖ ਲਏ ਜਾ, ਕੰਨ ਕਰ ਰਿਹਾ ਨਾਲ ਮਨ ਵੀ ਕਰ ਰਿਹਾ, ਲਿਖਿਆ ਜਾਏਗਾ। ਕਿੱਥੇ ਲਿਖਿਆ ਜਾਂਦਾ? ਉਸ ਚਿੱਤਰ ਦੇ ਜਿਹਨੂੰ ਚਿੱਤਰ ਗੁਪਤ ਕਹਿੰਦੇ ਨੇ, ਨਹੀਂ ਦਿਖਾਈ ਦਿੰਦਾ, ਅੰਦਰ ਮਨ ਦੇ ਲਿਖਿਆ ਜਾਂਦਾ। ਤਨ ਤੇ ਲਿਖਿਆ ਹੋਵੇ, ਕੱਪੜਿਆਂ ਤੇ ਲਿਖਿਆ ਹੋਵੇ, ਬਥੇਰਿਆਂ ਨੇ ਉਹ ਚੋਲੇ ਪਾਏ ਹੁੰਦੇ ਨੇ ਜਿਨ੍ਹਾਂ ਤੇ ਰਾਮ ਰਾਮ ਲਿਖਿਆ ਹੁੰਦਾ। ਮੁਸਲਿਮ ਜਗਤ ਵਿੱਚ ਮੈਂ ਬਹੁਤ ਸਾਰੇ ਪੀਰਾਂ ਨੂੰ ਦੇਖਿਆ, ਉਹ ਚੋਲੇ ਪਾਏ ਹੁੰਦੇ ਨੇ, ਉੱਪਰ ਉਹ ਚਾਦਰ ਓੜੀ ਆਉਂਦੀ ਹੈ ਜਿਹਦੇ ਉੱਤੇ ਲਾ ਇਲਾਹ ਇਲਾ ਮੁਹੰਮਦ ਰਸੂਲ ਇਲਾ ਕਲਮਾ ਲਿਖਿਆ ਹੁੰਦਾ, ਅੱਲਾ ਲਿਖਿਆ ਹੁੰਦਾ, ਚਾਦਰ ਓੜੀ ਹੋਈ ਹੈ, ਰਾਮ ਰਾਮ ਲਿਖਿਆ, ਉਹਨੂੰ ਕਹਿੰਦੇ ਰਾਮ ਚਦਰੀਆ, ਸਾਧੂ ਪਹਿਨਦੇ ਨੇ ਰਾਮ ਚਦਰੀਆ, ਚੋਲਾ ਪਹਿਨਿਆ ਰਾਮ ਰਾਮ ਲਿਖਿਆ ਹੋਇਆ, ਚਾਦਰ ਉੱਪਰ ਓੜੀ ਹੋਈ ਹੈ, ਰਾਮ ਰਾਮ ਲਿਖਿਆ ਹੋਇਆ, ਪਰ ਮਨ ਦੀ ਚਾਦਰ ਉੱਤੇ ਕੱਖ ਵੀ ਕੋਈ ਨਹੀਂ, ਕੁਛ ਵੀ ਨਹੀਂ। ਮਨ ਦੀ ਚਾਦਰ ਦਿੱਤੇ ਉਦੋਂ ਲਿਖਿਆ ਜਾਂਦਾ ਜਿਸ ਕਰਮ ਵਿੱਚ ਮਨ ਪੂਰਾ ਸ਼ਾਮਿਲ ਹੋਵੇ, ਵਰਨਾ ਨਹੀਂ। ਪੁੰਨੀ ਪਾਪੀ ਆਖਣ ਨਾ ਹੈ, ਇਹ ਪੁੰਨੀ ਹੈ ਇਹ ਪਾਪੀ ਹੈ, ਇਹ ਕਹਿਣ ਮਾਤਰ ਗੱਲ ਨਹੀਂ ਹੈ। ਕਰ ਕਰ ਕਰਨਾ ਲਿਖ ਲੈ ਜਾ, ਤਨ ਕਰ ਰਿਹਾ ਨਾਲ ਮਨ ਵੀ ਕਰ ਰਿਹਾ, ਪੂਰਾ ਤਨ ਸ਼ਾਮਿਲ ਹੈ ਪੂਰਾ ਮਨ ਸ਼ਾਮਿਲ ਹੈ, ਲਿਖਿਆ ਜਾਏਗਾ। ਤਨ ਤੇ ਕਰ ਰਿਹਾ ਮਨ ਵਿੱਚ ਇਹ ਨਹੀਂ ਹੈ, ਨਹੀਂ ਲਿਖਿਆ ਜਾਏਗਾ। ਤਨ ਨਹੀਂ ਕਰ ਰਿਹਾ ਮਨ ਕਰ ਰਿਹਾ, ਲਿਖਿਆ ਜਾਏਗਾ। ਮਾਨਸਿਕ ਕਰਮ ਲਿਖੇ ਜਾਂਦੇ, ਲਿਖਿਆ ਗਿਆ ਜੋ ਉਹ ਮਨੁੱਖ ਦਾ ਆਚਾਰ ਵਿਵਹਾਰ ਬਣੇਗਾ, ਲਿਖਿਆ ਗਿਆ ਜੋ ਉਹ ਮਨੁੱਖ ਦਾ ਸੁਭਾਅ ਤੇ ਗਿਆਨ ਬਣੇਗਾ। ਅਗਰ ਸੁਭਾਅ ਵਿੱਚ ਗੁਰਬਾਣੀ ਨਹੀਂ ਹੈ, ਗੁਰਮੁਖਤਾ ਨਹੀਂ ਹੈ, ਸਮਝ ਲੈਣਾ ਚਾਹੀਦਾ ਗੁਰਬਾਣੀ ਦਾ ਪਾਠ ਤੇ ਕਰਦਾ ਪਿਆ ਜੇ ਅੰਦਰ ਲਿਖਿਆ ਨਹੀਂ ਗਿਆ, ਨਹੀਂ ਲਿਖਿਆ। ਬੇਸ਼ਤਰ ਕਰਮ ਇਹ ਕਰ ਰਿਹਾ, ਨਹੀਂ ਲਿਖੇ ਜਾ ਰਹੇ। ਇਸ ਵਾਸਤੇ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਤੇ ਫਰਮਾਨ ਕਰਦੇ ਨੇ, ਪ੍ਰਭ ਕੀ ਉਸਤਤ ਕਰੋ ਸੰਤ ਮੀਰ, ਸਾਵਧਾਨ ਇਕਾਗਰ ਜੀ। ਭਾਵੇਂ ਅੱਧਾ ਘੰਟਾ 15 ਮਿੰਟ ਕਰੋ, ਪਰ ਪੂਰੀ ਸਾਵਧਾਨੀ ਨਾਲ, ਪੂਰੀ ਇਕਾਗਰਤਾ ਨਾਲ। 2 ਘੰਟਾ ਕੀਤਾ ਹੈ, ਨਾ ਕੋਈ ਇਕਾਗਰਤਾ ਨਾ ਸਾਵਧਾਨੀ, ਇਹ ਵੀ ਮੈਂ ਅਰਜ਼ ਕਰਦੇ। ਪੂਰੀ ਇਕਾਗਰਤਾ ਸਾਵਧਾਨੀ ਲਈ ਬੜੀ ਮਾਨਸਿਕ ਮਿਹਨਤ ਹੈ, ਮੁਸ਼ਕਤ ਹੈ, ਗਾਲਣਾ ਹੈ, ਐਵੇਂ ਨਹੀਂ ਇਹ ਕੰਮ ਹੁੰਦਾ। ਮਹਾਰਾਜ ਤਾਂ ਹੀ ਕਹਿੰਦੇ ਨੇ, ਜਿੰਨੇ ਨਾਮ ਧਿਆਇਆ ਗਏ ਮੁਸ਼ਕਤ ਖਾ, ਬੜੀ ਮੁਸ਼ਕਤ ਹੈ। ਮੇਰੀ ਜ਼ਬਾਨ ਵਾਹਿਗੁਰੂ ਵਾਹਿਗੁਰੂ ਕਰ ਰਹੀ ਹੈ, ਸਰੀਰਕ ਕਰਮ ਹੈ, ਪਰ ਇਸ ਵਿੱਚ ਮਨ ਪੂਰਾ ਸ਼ਾਮਲ ਹੈ, ਮਨ ਸੁਣ ਰਿਹਾ, ਬੜੀ ਮੁਸ਼ਕਤ ਹੈ। ਜ਼ਬਾਨ ਨੂੰ ਮਨੁੱਖ ਰਾਜ਼ੀ ਕਰ ਲੈਂਦਾ ਹੈ, ਮਨ ਰਾਜ਼ੀ ਨਹੀਂ ਆਉਂਦਾ, ਨਹੀਂ ਆਉਂਦਾ ਵਿੱਚ। ਹੱਥ ਸੇਵਾ ਕਰ ਰਹੇ ਹੁੰਦੇ ਨੇ, ਮਨ ਸ਼ਰਧਾਹੀਣ ਹੁੰਦਾ ਹੈ। ਜਿਸ ਕਰਮ ਦੇ ਵਿੱਚ ਪੂਰਾ ਮਨ ਨਹੀਂ ਹੈ, ਉਹ ਕਰਮ ਨਹੀਂ ਲਿਖਿਆ ਜਾਂਦਾ। ਇੱਕ ਦੂਜਾ ਨੁਕਤਾ ਵੀ ਬਿਆਨ ਕਰਦੇ ਹਾਂ ਤਾਂ ਕਿ ਗੱਲ ਪੂਰੀ ਹੋ ਜਾਏ। ਹਰ ਬੁਰੇ ਕਰਮ ਦੇ ਵਿੱਚ ਮਨ ਪੂਰਾ ਹੁੰਦਾ ਹੈ, ਲਿਖਿਆ ਜਾਂਦਾ। ਹਰ ਬੁਰੇ ਕਰਮ ਦੇ ਵਿੱਚ ਸਾਵਧਾਨੀ ਪੂਰੀ ਆਉਂਦੀ ਹੈ। ਸਮਾਜ ਦਾ ਖਤਰਾ ਹੈ, ਕਾਨੂੰਨ ਦਾ ਖਤਰਾ ਹੈ, ਤਾਂ ਬੁਰਾ ਕਰਮ ਲਿਖਿਆ ਜਾਂਦਾ ਹੈ। ਸ਼ੁਭ ਕਰਮ, ਪ੍ਰਭੂ ਦਾ ਨਾਮ ਜਪਣਾ, ਇਹ ਅੰਦਰ ਲਿਖਿਆ ਨਹੀਂ ਜਾਂਦਾ। ਕਿਉਂ? ਇਕਾਗਰਤਾ ਨਹੀਂ ਆਉਂਦੀ, ਸਾਵਧਾਨੀ ਨਹੀਂ ਆਉਂਦੀ। ਤੇ ਤਰਕ ਖੜੀ ਹੋਵੇਗੀ, ਵਾਹਿਗੁਰੂ ਵਾਹਿਗੁਰੂ ਆਖਣ ਦੀ ਸਾਵਧਾਨੀ ਕਿਉਂ ਨਹੀਂ, ਇਕਾਗਰਤਾ ਕਿਉਂ ਨਹੀਂ? ਖਤਰਾ ਤੇ ਕੋਈ ਹੈ ਨਹੀਂ। ਉਲਟਾ ਲੋਕੀ ਉਪਮਾ ਕਰਦੇ ਨੇ, ਜਪ ਕਰਦਾ ਜੀ, ਅੰਮ੍ਰਿਤ ਵੇਲੇ ਉੱਠਦਾ ਜੀ, ਨਿਤਨੇਮ ਕਰਦਾ ਹੈ ਤੇ ਜੀ ਗੁਰਦੁਆਰੇ ਜਾਂਦਾ, ਇਹ ਤੇ ਬੜਾ ਸਤਸੰਗੀ ਹੈ, ਲੋਕੀ ਤੇ ਉਪਮਾ ਕਰਨ ਲੱਗ ਪੈਂਦੇ। ਖਤਰਾ ਤੇ ਕੋਈ ਹੈ ਨਹੀਂ। ਲੋਕੀ ਤੇ ਵਾਹ ਵਾਹ ਕਰਨ ਲੱਗ ਪੈਂਦੇ, ਲੋਕੀ ਤੇ ਬੜੀ ਪ੍ਰਤਿਸ਼ਠਾ ਦੇਣ ਲੱਗ ਪੈਂਦੇ ਨੇ। ਖਤਰਾ ਤੇ ਕੋਈ ਹੈ ਨਹੀਂ, ਉਮੀਦ ਹੈ ਗੱਲ ਪਕੜਦੇ ਚ ਆਈ ਹੋਵੇਗੀ। ਚਲੋ ਮੈਂ ਇੱਕ ਦਫਾ ਫਿਰ ਦੁਹਰਾਉਂਦਾ, ਹਰ ਬੁਰੇ ਕਰਮ ਵਿੱਚ ਮਨ ਪੂਰਾ ਹੁੰਦਾ। ਚੋਰੀ ਹੈ, ਯਾਰੀ ਹੈ, ਠੱਗੀ ਹੈ, ਕੋਈ ਵੀ ਅਨਰਥ ਹੈ, ਉਹਦੇ 'ਚ ਮਨ ਪੂਰਾ ਹੁੰਦਾ। ਸਾਵਧਾਨੀ ਵੀ ਹੁੰਦੀ ਹੈ, ਇਕਾਗਰਤਾ ਵੀ ਹੁੰਦੀ ਹੈ। ਕਿਉਂ? ਖਤਰਾ ਹੈ, ਸਮਾਜ ਦਾ ਖਤਰਾ ਹੈ, ਕਾਨੂੰਨ ਦਾ ਖਤਰਾ ਹੈ। ਇਸ ਵਾਸਤੇ ਦਾਰਸ਼ਨਿਕ ਅੱਜ ਕਹਿ ਰਹੇ ਨੇ, ਰੋਜ਼ ਰੋਜ਼ ਸਾਰੀ ਮਾਨਵਤਾ, ਸਾਰਾ ਸੰਸਾਰ ਬੁਰਾ ਹੁੰਦਾ ਜਾ ਰਿਹਾ, ਬੁਰਾ ਹੁੰਦਾ ਜਾ ਰਿਹਾ। ਰੋਜ਼ ਰੋਜ਼ ਸਾਰੀ ਮਾਨਵਤਾ ਅਤੇ ਸਾਰਾ ਸੰਸਾਰ ਭਲਾਈਹੀਣ ਹੁੰਦਾ ਜਾ ਰਿਹਾ, ਨੇਕੀਆਂ ਤੋਂ ਹੀਣ ਹੁੰਦਾ ਜਾ ਰਿਹਾ। ਕਾਰਨ, ਹਰ ਬੁਰੇ ਕਰਮ ਵਿੱਚ ਮਨ ਪੂਰਾ ਹੁੰਦਾ, ਹਰ ਬੁਰੇ ਕਰਮ ਵਿੱਚ ਇਕਾਗਰਤਾ ਪੂਰੀ ਹੁੰਦੀ, ਹਰ ਬੁਰੇ ਕਰਮ ਦੇ ਸਾਵਧਾਨੀ ਪੂਰੀ ਹੁੰਦੀ ਹੈ, ਅੰਦਰ ਲਿਖੀ ਜਾਂਦੀ ਹੈ। ਇਕਾਗਰਤਾ ਪੂਰੀ ਕਿਉਂ ਆਉਂਦੀ ਹੈ? ਖਤਰਾ ਸਮਾਜ ਦੇਖ ਸਕਦਾ, ਮੈਨੂੰ ਚੋਰੀ ਕਰਦੇ ਆ, ਅਨਰਥ ਕਰਦੇ ਆ। ਕਾਨੂੰਨ ਦੇਖ ਸਕਦਾ ਹੈ, ਮਨੁੱਖ ਸਮਾਜ ਦੀਆਂ ਨਜ਼ਰਾਂ 'ਚੋਂ ਗਿਰ ਸਕਦਾ ਹੈ, ਕਾਨੂੰਨ ਦੀ ਪਕੜ ਦੇ 'ਚ ਆ ਸਕਦਾ। ਸਮਾਜ ਇਸ ਨੂੰ ਨਜ਼ਰਾਂ ਤੋਂ ਗਿਰਾ ਦੇਗਾ, ਕਾਨੂੰਨ ਇਸ ਨੂੰ ਹੱਥਕੜੀਆਂ ਪਾ ਦੇਗਾ, ਜੇਲ੍ਹ ਦੇ ਸੁੱਟ ਦੇਗਾ। ਖਤਰਾ ਇਕਾਗਰਤਾ ਪੂਰੀ ਆਉਂਦੀ ਹੈ, ਸਾਵਧਾਨੀ ਪੂਰੀ ਆਉਂਦੀ ਹੈ। ਨੇਕ ਕੰਮਾਂ ਵਿੱਚ ਸਭ ਤੋਂ ਵੱਡਾ ਨੇਕ ਕੰਮ ਹੈ ਪ੍ਰਭੂ ਦਾ ਨਾਮ ਜਪਣਾ। ਤੇ ਦੁਨੀਆ ਭਰ ਦੇ ਅਵਤਾਰੀ ਪੁਰਸ਼ ਕਹਿੰਦੇ, ਨਾਮ ਜਪੋ ਪੂਰੀ ਇਕਾਗਰਤਾ ਨਾਲ, ਪੂਰੇ ਮਨ ਨਾਲ। ਪ੍ਰਭ ਕੀ ਉਸਤਤ ਕਰੋ ਸੰਤ ਮੇਤ, ਸਾਵਧਾਨ ਇਕਾਗਰ ਚੇਤ। ਭਗਤ ਰਵਿਦਾਸ ਜੀ ਕਹਿੰਦੇ ਨੇ, ਸਤ ਸੰਗਤ ਮਿਲ ਰਹੀਏ ਮਾਧੋ, ਜੈਸੇ ਮਦਪ ਮਖੀਰਾ, ਜੈਸੇ ਸ਼ਹਿਦ ਦੀ ਮੱਖੀ ਫੁੱਲ ਤੇ ਬੈਠੀ ਹੈ, ਰਸ ਕੱਢ ਰਹੀ ਹੈ। ਕਿਤਨੀਆਂ ਮੱਖੀਆਂ ਆਈਆਂ, ਕਿਤਨੀਆਂ ਚਲੀਆਂ ਗਈਆਂ, ਇਹਨੂੰ ਕੁਛ ਨਹੀਂ ਪਤਾ, ਰਸ ਮਗਨ ਹੈ। ਗੁਰਦੁਆਰੇ 'ਚ ਅਕਸਰ ਮੈਂ ਦੇਖਦਾ, ਜਾਂ ਤਾਂ ਆਉਣ ਜਾਣ ਵਾਲਿਆਂ 'ਚ ਨਿਗਾਹ ਹੈ, ਜਾਂ ਇੱਕ ਚੌਥਾਈ ਬੰਦੇ ਸੌ ਜਾਂਦੇ ਨੇ, ਬਾਕੀਆਂ ਦੇ ਮਨ ਉਖੜੇ ਆਉਂਦੇ ਨੇ। ਐਸਾ ਦੇਖਿਆ। ਕਾਰਨ, ਸਾਵਧਾਨੀ ਇਕਾਗਰਤਾ ਕਿਉਂ ਨਹੀਂ? ਖਤਰਾ ਤਾਂ ਹੈ ਹੀ ਨਹੀਂ, ਉਲਟਾ ਲੋਕੀ ਉਪਮਾ ਕਰਦੇ ਨੇ, ਬੜਾ ਸਤਸੰਗੀ ਹੈ, ਬੜਾ ਨਾਮ ਰਸਕ ਹੈ, ਬੜਾ ਪ੍ਰੇਮੀ ਹੈ, ਭਾਵੇਂ ਕੱਖ ਵੀ ਨਾ ਹੋਵੇ। ਉਹੀ ਕਰਮ ਅੰਦਰ ਲਿਖਿਆ ਜਾਂਦਾ ਹੈ ਜਿਸ ਕਰਮ ਵਿੱਚ ਮਨ ਹੈ। ਪੁੰਨੀ ਪਾਪੀ ਆਖਣ ਨਾ ਹੈ, ਇਹ ਸਾਡੇ ਆਖਣ ਦੀ ਗੱਲ ਨਹੀਂ। ਉਹ ਤਾਂ ਬੜਾ ਪੁੰਨੀ ਹੈ ਜੀ, ਦਾਨ ਕਰਦਾ, ਪੁੰਨ ਕਰਦਾ, ਨਾਮ ਜਪਦਾ, ਅੰਮ੍ਰਿਤ ਵੇਲੇ ਉੱਠਦਾ, ਗੁਰਦੁਆਰੇ ਜਾਂਦਾ, ਕਹਿਣ ਮਾਤਰ ਗੱਲ ਨਹੀਂ ਹੈ। ਉਹ ਬੜਾ ਦੁਸ਼ਟ ਹੈ, ਠੱਗ ਹੈ, ਇਹ ਕਹਿਣ ਮਾਤਰ ਗੱਲ ਨਹੀਂ ਹੈ। ਜਿਸ ਕਰਮ ਨੂੰ ਮਨੁੱਖ ਪੂਰੇ ਮਨ ਨਾਲ ਕਰਦਾ, ਸਾਵਧਾਨੀ ਨਾਲ ਕਰਦਾ, ਇਕਾਗਰਤਾ ਨਾਲ ਕਰਦਾ, ਲਿਖਿਆ ਜਾਂਦਾ, ਲਿਖਿਆ ਜਾਂਦਾ। ਪੁੰਨੀ ਪਾਪੀ ਆਖਣ ਨਾ ਹੈ, ਕਰ ਕਰ ਕਰਨਾ ਲਿਖ ਲਏ ਜਾ, ਅੰਦਰ ਲਿਖਿਆ ਜਾਂਦਾ। ਉਹ ਸੁਭਾਵ ਬਣ ਜਾਂਦਾ, ਉਹ ਗਿਆਨ ਬਣ ਜਾਂਦਾ, ਉਹ ਵਿਵਹਾਰ ਬਣ ਜਾਂਦਾ। ਹਰ ਬੁਰੇ ਕਰਮ ਦੇ ਸਾਵਧਾਨੀ ਇਕਾਗਰਤਾ ਹੁੰਦੀ ਹੈ, ਤਾਂ ਬੁਰਾ ਕਰਮ ਸੁਭਾਵ ਬਣ ਜਾਂਦਾ, ਬੁਰਾ ਕਰਮ ਗਿਆਨ ਬਣ ਜਾਂਦਾ, ਬੜਾ ਉਸਦੇ 'ਚ ਗਿਆਨ ਮਿਲ ਜਾਂਦਾ ਕਿਵੇਂ ਕਰਨਾ ਔਰ ਕਿਵੇਂ ਬਚਣਾ। ਇੱਕ ਠੱਗ ਕੋਲ ਜੋ ਠੱਗੀ ਦਾ ਗਿਆਨ ਹੁੰਦਾ, ਆਮ ਬੰਦਿਆਂ ਕੋਲ ਨਹੀਂ ਆਉਂਦਾ। ਇੱਕ ਚੋਰ ਕੋਲ ਜੋ ਚੋਰੀ ਦਾ ਗਿਆਨ ਆਉਂਦਾ, ਹਰੇਕ ਕੋਲ ਨਹੀਂ ਆਉਂਦਾ। ਰੇਲ ਦੀ ਟਿਕਟ ਮੇਰੇ ਜੇਬ ਵਿੱਚ ਸੀ, ਬਹੁਤ ਪੁਰਾਣੀ ਗੱਲ, ਤੇ ਮੈਂ ਹੱਥ ਵੀ ਇੱਥੇ ਰੱਖਿਆ ਆ। ਡੱਬੇ ਦੇ ਚੜ੍ਹਨ ਲੱਗਿਆ ਅੰਦਰ ਬੈਠਿਆ, ਟੀਟੀ ਆਇਆ, ਟਿਕਟ ਮੰਗੇ, ਜੇਬ ਵਿੱਚ ਹੈ ਕੋਈ ਨਹੀਂ। ਮੈਂ ਕਿਹਾ ਬੜੇ ਕਮਾਲ ਨਾਲ ਕੱਢ ਲਈ, ਇੱਥੇ ਪਤਾ ਹੀ ਨਹੀਂ ਲੱਗਣ ਦਿੱਤਾ, ਹਾਲਾਂਕਿ ਮੈਂ ਹੱਥ ਵੀ ਰੱਖਿਆ ਸੀ, ਭੀੜ ਬੜੀ ਸੀ। ਇਹ ਗਿਆਨ ਜਿਹੜਾ ਉਹਦੇ ਕੋਲ ਹੈ, ਹਰੇਕ ਕੋਲ ਨਹੀਂ ਆਉਂਦਾ, ਇਹ ਵੀ ਮੈਂ ਅਰਜ਼ ਕਰਦਾ। ਉਹ ਜਿਹੜੀਆਂ ਯੁਕਤੀਆਂ ਉਕਤੀਆਂ ਦਾ ਮਾਲਕ ਹੈ, ਇਹ ਹੋਰ ਕਿਸੇ ਕੋਲ ਨਹੀਂ ਆਉਂਦਾ। ਜਿਸ ਕਰਮ ਨੂੰ ਪੂਰੀ ਇਕਾਗਰਤਾ ਦੇ ਨਾਲ ਰੋਜ਼ ਰੋਜ਼ ਕੀਤਾ ਜਾਏ, ਉਹ ਕਰਮ ਗਿਆਨ ਬਣ ਜਾਂਦਾ, ਉਹ ਕਰਮ ਸੁਭਾਅ ਬਣ ਜਾਂਦਾ, ਉਸ ਕਰਮ ਦੇ ਅੰਦਰ ਪ੍ਰਬਲ ਸੰਸਕਾਰ ਬਣ ਜਾਂਦੇ। ਕਰਮ ਤੇ ਕੀਤਾ ਜਾ ਰਿਹਾ ਮਨ ਵਿੱਚ ਇਹ ਪੂਰਾ ਨਹੀਂ, ਨਾ ਸੁਭਾਅ ਬਣੇਗਾ, ਨਾ ਗਿਆਨ ਬਣੇਗਾ, ਨਾ ਵਿਵਹਾਰ ਬਣੇਗਾ, ਨਹੀਂ ਬਣੇਗਾ। ਇਹ ਸਤਸੰਗੀਆਂ ਨੂੰ ਖਾਸ ਖਿਆਲ ਰੱਖਣਾ ਚਾਹੀਦਾ। ਵਿਦਵਾਨ ਕਹਿ ਰਹੇ ਨੇ ਸਾਰਾ ਸੰਸਾਰ ਰੋਜ਼ ਰੋਜ਼ ਬੁਰਾ ਹੁੰਦਾ ਜਾ, ਬੁਰਾਈ ਵਧਦੀ ਜਾ ਰਹੀ ਹੈ, ਵਧਦੀ ਜਾ ਰਹੀ ਹੈ। ਐਸੀਆਂ ਐਸੀਆਂ ਬੁਰਾਈਆਂ ਪੜ੍ਹਨ ਦੇ ਚ ਆਉਂਦੀਆਂ ਸਾਰੀ ਦੁਨੀਆਂ 'ਚ, ਐਸੀਆਂ ਐਸੀਆਂ ਬੁਰਾਈਆਂ ਦੇਖਣ ਨੂੰ ਆਉਂਦੀਆਂ ਨੇ ਕਿ ਕਈ ਦਫ਼ਾ ਆਮ ਸਾਧਾਰਨ ਮਨੁੱਖਾਂ ਦੇ ਤੇ ਰੋਂਗਟੇ ਖੜ੍ਹੇ ਹੋ ਜਾਂਦੇ। ਐਸਾ ਹੋ ਸਕਦਾ ਹੈ, ਮਨੁੱਖ ਐਸਾ ਕਰ ਸਕਦਾ ਹੈ? ਪਰ ਇਹ ਬਹੁਤਾਤ ਵਿੱਚ ਸਾਰੀ ਦੁਨੀਆਂ 'ਚ ਵਧਦਾ ਜਾ ਰਿਹਾ ਹੈ, ਵਧਦਾ ਜਾ ਰਿਹਾ। ਕਾਰਨ, ਹਰ ਸ਼ੁਭ ਕਰਮ ਦੇ ਵਿੱਚ ਮਨ ਨਹੀਂ ਆਉਂਦਾ, ਪੂਰਾ ਮਨ ਨਹੀਂ ਆਉਂਦਾ, ਇਕਾਗਰਤਾ ਨਹੀਂ ਆਉਂਦੀ, ਸਾਵਧਾਨੀ ਨਹੀਂ ਆਉਂਦੀ, ਉਹ ਲਿਖਿਆ ਨਹੀਂ ਜਾਂਦਾ, ਸੁਭਾਅ ਵੀ ਨਹੀਂ ਬਣਦਾ, ਗਿਆਨ ਵੀ ਨਹੀਂ ਬਣਦਾ, ਵਿਵਹਾਰ ਵੀ ਨਹੀਂ ਬਣਦਾ। ਹਰ ਬੁਰੇ ਕਰਮ ਦੇ ਵਿੱਚ ਇਕਾਗਰਤਾ ਪੂਰੀ ਆਉਂਦੀ ਹੈ, ਸਾਵਧਾਨੀ ਪੂਰੀ ਆਉਂਦੀ ਹੈ, ਸੰਸਕਾਰ ਵੀ ਬਣਦੇ ਨੇ, ਸੁਭਾਅ ਵੀ ਬਣਦਾ, ਗਿਆਨ ਵੀ ਬਣਦਾ, ਵਿਵਹਾਰ ਵੀ ਬਣਦਾ। ਸਹਿਜੇ ਸਹਿਜੇ ਸਾਰੀ ਦੁਨੀਆ ਬੁਰੀ ਹੁੰਦੀ ਜਾ ਰਹੀ ਹੈ। ਬੁਰੇ ਕਰਮ ਦੇ ਵਿੱਚ ਇਕਾਗਰਤਾ ਕਿਉਂ ਆਉਂਦੀ ਹੈ, ਸਾਵਧਾਨੀ ਕਿਉਂ ਆਉਂਦੀ ਹੈ? ਖਤਰਾ ਹੈ, ਸਮਾਜ ਦਾ ਖਤਰਾ ਹੈ, ਕਾਨੂੰਨ ਦਾ ਖਤਰਾ ਹੈ। ਮੈਂ ਵਾਹਿਗੁਰੂ ਵਾਹਿਗੁਰੂ ਜਪਾਂ, ਸਮਾਜ ਦਾ ਖਤਰਾ ਕੀ ਹੈ? ਉਲਟਾ ਸਮਾਜ 'ਤੇ ਉਪਮਾ ਕਰਦਾ ਹੈ, ਅਤੇ ਜਪ ਕਰਦਾ ਹੈ, ਅਤੇ ਅੰਮ੍ਰਿਤ ਵੇਲੇ ਉੱਠਦਾ, ਇਹ ਤਾਂ ਸਤਸੰਗੀ ਹੈ।